ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਗੁ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇਹ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਛੁਐ ਸਕੈ ਨਾ ਕੋਈ ਸੰਮਤ ਸਤਰੈ ਸਹਿਸ ਪਚਾਵਨ ਹਾੜ ਬਦੀ ਪ੍ਰਥਮ ਸੁਖਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤ ਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੇ ਹੋ ਜੋ ਕਿ ਇਸ ਅਮੋਲਕ ਜੀਵਨ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਪਹੁੰਚ ਕੇ ਨਮਸਕਾਰ ਕਰਕੇ ਸਫਲ ਕੀਤਾ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਦੇ ਕੁਝ ਸ਼ੰਤ ਦੋਹਰੇ ਆਪ ਜੀ ਨੇ ਸਰਵਨ ਕੀਤੇ ਹਨ। ਸਤਿਗੁਰੂ ਨੇ ਇਹਨਾਂ ਦੋਹਰਿਆਂ ਵਿੱਚ ਜਿਹੜੇ ਉਹਨਾਂ ਦੀ ਬਾਣੀ ਦੇ ਵਿੱਚ ਐਸੇ ਪ੍ਰਸੰਗ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਕਈ ਵਾਰੀ ਪਾਠਕ ਦੇ ਮਨ ਵਿੱਚ ਕੁਝ ਭਰਮ ਭੁਲੇਖੇ ਪੈ ਸਕਦੇ ਨੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੌਰਾਨ ਜਦੋਂ ਦੇਖਿਆ ਕਿ ਹਿੰਦੁਸਤਾਨ ਦੀ ਧਰਤੀ ਤੇ ਵਸਦੇ ਲੋਕ ਅੰਦਰੋਂ ਗੈਰਤ ਤੋਂ ਖਾਲੀ ਹੋ ਚੁੱਕੇ ਨੇ, ਇਹਨਾਂ ਵਿੱਚ ਕਦੀ ਹਿੰਮਤ ਆਈ ਨਹੀਂ ਕਿ ਜ਼ੁਲਮ ਦੇ ਖਿਲਾਫ ਜਿਨ੍ਹੇ ਇਹਨਾਂ ਦੇ ਮੰਦਰ ਢਾਏ ਨੇ, ਜਨੇਊ ਲਾਏ ਨੇ ਔਰੰਗਜ਼ੇਬ, ਕਦੀ ਉਹਨਾਂ ਦੇ ਮਨ ਵਿੱਚ ਸੁਪਨਾ ਵੀ ਨਹੀਂ ਆਇਆ ਕਿ ਅਸੀਂ ਉੱਠ ਕੇ ਇਹਦਾ ਮੁਕਾਬਲਾ ਕਰਾਂਗੇ, ਇਹਨੂੰ ਜ਼ੁਲਮ ਕਰਨ ਤੋਂ ਰੋਕਾਂਗੇ। ਜਿੱਥੇ ਸਤਿਗੁਰੂ ਸਿਪਾਹੀ ਸਨ, ਸੂਰਮੇ ਸਨ, ਬੜੇ ਆਲਾ ਦਰਜੇ ਦੇ, ਉੱਥੇ ਇੱਕ ਬੜੇ ਵੱਡੇ ਮਨੋਵਿਗਿਆਨਕ ਤੇ ਕਲਾ ਨਾਲ ਭਰੇ ਹੋਏ ਕਵੀ ਵੀ ਸਨ। ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਅੰਦਰ ਕੁਝ ਮਰ ਚੁੱਕਾ ਹੈ, ਇਸ ਦੇਸ਼ ਦੀ ਜਨਤਾ ਦੇ ਵਿੱਚ ਇਹਨਾਂ ਵਿੱਚ ਹਿੰਮਤ ਜਿਹੜੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ। ਇਹ ਕੁਦਰਤ ਦਾ ਇੱਕ ਕਾਨੂੰਨ ਹੈ, ਜਾਂ ਤੇ ਕਿਸੇ ਵਿੱਚ ਬਿਲਕੁਲ ਹੀ ਸਾਧ ਸੰਗਤ ਹਿੰਮਤ ਨਹੀਂ ਰਹਿੰਦੀ, ਤੇ ਦੂਜੇ ਪਾਸੇ ਕਈਆਂ ਵਿੱਚ ਇੰਨੀ ਹਿੰਮਤ ਆ ਜਾਂਦੀ ਉਹ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੇ। ਹਜ਼ੂਰ ਨੇ ਜਿਹੜਾ ਸੰਵਿਧਾਨ ਦਿੱਤਾ ਉਹ ਇਹ ਸੀ ਵੀ ਕਿਸੇ ਨੂੰ ਡਰਾਉਣਾ ਨਹੀਂ, ਕਿਸੇ ਤੋਂ ਡਰਨਾ ਨਹੀਂ, ਵਿੱਚ ਰਹਿਣਾ। ਉਸ ਤਹਿਤ ਜਦੋਂ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਇਸ ਦੇਸ਼ ਦੇ ਲੋਕ ਗੈਰਤਮੰਦ ਨਹੀਂ ਰਹੇ, ਨਾ ਇਹ ਬੰਦਗੀ ਕਰਦੇ ਨੇ ਇੱਕ ਪਾਸੇ ਤੇ, ਇਹ ਤਿੰਨੇ ਤਰ੍ਹਾਂ ਦੀ ਦਸ਼ਾ ਹੀ ਡਿੱਗ ਚੁੱਕੀ ਹੈ। ਧਾਰਮਿਕ ਜਿਹੜੀ ਅਧਿਆਤਮਿਕ ਦਸ਼ਾ ਉਹ ਤੇ ਡਿੱਗੀ ਹੋਈ ਹੈ, ਕਿਉਂਕਿ ਇੱਕ ਅਕਾਲ ਪੁਰਖ ਦਾ ਨਾਮ ਕੋਈ ਨਹੀਂ ਜਪਦਾ, ਪੂਜਾਵਾਂ ਦੇ ਵਿੱਚ ਪਏ ਹੋਏ ਨੇ, ਕੋਈ ਕਿਤੇ ਦੀਵੇ ਬਾਲਦਾ ਹੈ, ਕੋਈ ਕਿਤੇ ਪਾਣੀ ਚੜਾਉਂਦਾ ਹੈ, ਕੋਈ ਕਿਤੇ ਇਸ਼ਨਾਨ ਕਰਦਾ ਫਿਰਦਾ। ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਜਿਹੜਾ ਉਹ ਕਿਤੇ ਦਿਸਦਾ ਨਹੀਂ। ਆਪਣੇ ਸਵਈਆਂ ਵਿੱਚ ਉਹਨਾਂ ਨੇ ਬਚਨ ਵੀ ਕਹੇ ਨੇ ਕਿ ਏਕ ਰਤੀ ਬਿਨ ਏਕ ਰਤੀ ਕੇ, ਇੱਕ ਤੋਂ ਬਿਨਾਂ ਨਹੀਂ ਇਹ ਰੰਗੇ ਨਹੀਂ ਹੋਏ। ਇਹ ਵੇਖਿਆ, ਅਧਿਆਤਮ ਪੱਖੋਂ ਕਮਜ਼ੋਰ ਵੇਖਿਆ ਤੇ ਆਵਾਜ਼ ਦਿੱਤੀ, ਕਹਿਣ ਲੱਗੇ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਜਗਾਇਆ ਹੈ। ਜੇ ਸਮਾਜਿਕ ਪੱਖੋਂ ਵੇਖਿਆ ਤੇ ਫਿਰ ਚਾਰ ਬੱਜਰ ਕੁਰਹਿਤਾਂ ਦੱਸੀਆਂ ਵੀ ਇਹ ਰੱਖੋ। ਜੇ ਆਰਥਿਕ ਪੱਖੋਂ ਵੇਖਿਆ, ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ ਸਤਿਗੁਰੂ ਨੇ ਸਾਧ ਸੰਗਤ, ਇੱਕ ਤੇਲ ਮੰਗਣ ਵਾਲਾ ਸੱਜਣ ਜਿਹੜਾ ਸ਼ਨੀਵਾਰ ਤੇਲ ਮੰਗਦਾ ਸੀ, ਉਹ ਕਿਤੇ ਤੇਲ ਮੰਗਦਾ ਮੰਗਦਾ ਆਨੰਦਪੁਰ ਸਾਹਿਬ ਦੇ ਉਹਨਾਂ ਗਲੀਆਂ ਵਿੱਚ ਚਲਾ ਗਿਆ ਜਿੱਥੇ ਖਾਲਸੇ ਦਾ ਨਿਵਾਸ ਹੈ, ਤੇ ਜਿਹੜਾ ਉਹ ਭਾਂਡਾ ਲੈ ਕੇ ਤੇਲ ਮੰਗ ਰਿਹਾ ਸੀ ਉਹ ਭਾਂਡਾ ਸੀ ਲੋਹੇ ਦਾ, ਪਿੱਛੋਂ ਇਕੱਠਾ ਕਰਕੇ ਲਿਆਇਆ ਸੀ। ਅੱਗੇ ਕਿਤੇ ਗੁਰਸਿੱਖ ਅਭਿਆਸ ਕਰ ਰਹੇ ਸਨ ਸ਼ਸਤਰਾਂ ਦਾ, ਬਾਣੀ ਦਾ, ਕੋਈ ਸੰਥਿਆ ਲੈ ਰਿਹਾ ਸੀ, ਕੋਈ ਆਪਣਾ ਕੰਮ ਕਰ ਰਿਹਾ ਸੀ। ਉਹਨੇ ਆ ਕੇ ਜਿਵੇਂ ਤੁਸੀਂ ਵੇਖਦੇ ਹੋ ਤੇਲ ਮੰਗਿਆ, ਤੇ ਸਤਿਗੁਰੂ ਨੇ ਖਾਲਸੇ ਨੂੰ ਸਿਖਾਇਆ ਸੀ ਵੀ ਇਹਨਾਂ ਭਰਮਾਂ ਦੇ ਵਿੱਚੋਂ ਨਿਕਲਣਾ ਹੈ, ਇਹਦੇ ਨਾਲ ਸਮਾਂ ਬਰਬਾਦ ਹੁੰਦਾ, ਪ੍ਰਾਪਤੀ ਨਹੀਂ ਕੋਈ। ਸਿੱਖਾਂ ਨੇ ਆਪਣੇ ਵੱਲੋਂ ਕਿਹਾ, ਉਸ ਨੂੰ ਕਿਹਾ ਵੀ ਤੂੰ ਚਲਾ ਜਾ, ਅਸੀਂ ਕਿਸੇ ਨੂੰ ਤੇਲ ਨਹੀਂ ਪਾਉਂਦੇ, ਨਾ ਸਾਡੇ ਕੋਲ ਹੈ ਨਾ ਅਸੀਂ ਪਾਉਣਾ। ਪਰ ਜਦੋਂ ਉਹਨੇ ਅੜੀ ਕੀਤੀ ਤਾਂ ਸਿੰਘਾਂ ਨੇ ਸਮੇਤ ਬਾਟੇ ਦੇ ਉਹ ਸਰੋਂ ਦਾ ਤੇਲ ਉਹਦੇ ਤੋਂ ਖੋਹ ਲਿਆ ਤੇ ਉਸ ਸਰੋਂ ਦੇ ਤੇਲ ਦੇ ਪਕੌੜੇ ਕੱਢ ਕੇ ਖਾਧੇ। ਇਤਿਹਾਸ ਵਿੱਚ ਲਿਖਿਆ ਹੋਇਆ ਜਿਹੜਾ ਲੋਹੇ ਦਾ ਬਾਟਾ ਸੀ ਉਹ ਹਜ਼ੂਰ ਕੋਲ ਲੈ ਕੇ ਆ ਕੇ ਦੱਸਿਆ। ਸਤਿਗੁਰਾਂ ਨੇ ਕਿਹਾ ਠੀਕ ਹੈ, ਹੁਣ ਇਸ ਲੋਹੇ ਦੇ ਬਾਟੇ ਨੂੰ ਕਾਰੀਗਰ ਕੋਲ ਲੈ ਜਾਓ ਤੇ ਇਹਦੇ ਕੜੇ ਬਣਵਾ ਕੇ ਸਰਬ ਲੋਹ ਦੇ ਵੰਡ ਦਿਓ, ਜਿਨ੍ਹਾਂ ਨਹੀਂ ਪਾਏ ਉਹ ਪਾ ਲੈ। ਇਹ ਤਰੀਕੇ ਉਹਨਾਂ ਨੇ ਵਰਤੇ ਕਿ ਇਹ ਛੋਟੇ ਛੋਟੇ ਭਰਮਾਂ ਦੇ ਜਾਲ ਵਿੱਚ ਪੈ ਕੇ ਮਨੁੱਖ ਦੀ ਅੰਦਰਲੀ ਜਿਹੜੀ ਗੈਰਤ ਅਣਖ ਸੀ ਉਹ ਖਰਾਬ ਹੋ ਚੁੱਕੀ ਸੀ। ਪਰ ਸਤਿਗੁਰਾਂ ਨੇ ਜਿਨ੍ਹਾਂ ਦੇ ਨਾਲ ਇਹ ਗੱਲ ਕਰਨੀ ਸੀ ਉਹਨਾਂ ਵੱਲ ਝਾਤੀ ਪਾਈ ਵੀ ਇਹ ਸਦੀਆਂ ਤੋਂ ਕਿਹਨੂੰ ਮੰਨਦੇ ਆਏ ਨੇ। ਇਹਨਾਂ ਵਿੱਚੋਂ ਅੱਧੇ ਕ੍ਰਿਸ਼ਨ ਜੀ ਦੇ ਉਪਾਸ਼ਕ ਨੇ, ਕੁਝ ਵਿਸ਼ਨੂੰ ਦੇ ਉਪਾਸ਼ਕ ਨੇ, ਕੋਈ ਬ੍ਰਹਮਾ ਦਾ ਉਪਾਸ਼ਕ ਹੈ, ਕੋਈ ਸ਼ਿਵਜੀ ਦਾ ਉਪਾਸ਼ਕ ਹੈ, ਕੋਈ ਮਾਇਆ ਦਾ ਲਕਸ਼ਮੀ ਦਾ ਪੁਜਾਰੀ ਹੈ, ਕੋਈ ਕਿਸੇ ਨੂੰ ਮੰਨਦਾ ਹੈ ਤੇ ਕੋਈ ਰਾਮਚੰਦਰ ਜੀ ਦਾ ਉਸਤਤ ਕਰਦਾ। ਜਦੋਂ ਇਹ ਸਾਰਾ ਕੁਝ ਵੇਖਿਆ ਤਾਂ ਸਤਿਗੁਰੂ ਜੀ ਨੇ ਇੱਕ ਤਰੀਕਾ ਵਰਤਿਆ ਵੀ ਜਿਹੜੇ ਕ੍ਰਿਸ਼ਨ ਦੇ ਉਪਾਸ਼ਕ ਨੇ ਉਹ ਕ੍ਰਿਸ਼ਨ ਦੀ ਗੱਲ ਨਾਲ ਮੇਰੀ ਗੱਲ ਸੁਣਨਗੇ। ਇਸ ਕਰਕੇ ਉਹਨਾਂ ਕ੍ਰਿਸ਼ਨਾ ਅਵਤਾਰ ਇੱਕ ਬਾਣੀ ਲਿਖਵਾਈ, ਸਾਰੇ ਦੇਸ਼ ਵਿੱਚੋਂ ਕਵੀ ਤੇ ਵਿਦਵਾਨ ਇਕੱਠੇ ਕੀਤੇ ਸਾਰੇ ਧਰਮਾਂ ਦੇ। ਹਜ਼ੂਰ ਨੇ ਖੁੱਲਾ ਸੱਦਾ ਦਿੱਤਾ ਸੀ ਕਿ ਦੁਨੀਆਂ ਦੇ ਵਿੱਚੋਂ ਜਿੱਥੋਂ ਵੀ ਕੋਈ ਵਿਦਵਾਨ ਆਵੇ ਭਾਵੇਂ ਕਿਹੜੇ ਧਰਮ ਦਾ ਉਹ ਅਨੰਦਪੁਰ ਸਾਹਿਬ ਆਏ ਉਹਨੂੰ ਇੱਥੇ ਰਹਿਣ ਵਾਸਤੇ ਥਾਂ ਮਿਲੇਗੀ ਵਧੀਆ ਇੱਥੇ ਉਹਦਾ ਖਰਚਾ ਪਾਣੀ ਅਸੀਂ ਦਿਆਂਗੇ ਪ੍ਰਬੰਧ ਕਰਾਂਗੇ ਉਹਦੀ ਰਾਖੀ ਵੀ ਕਰਾਂਗੇ ਪਰ ਉਹਦਾ ਕੰਮ ਕੀ ਹੋਵੇਗਾ ਜਿਵੇਂ ਹਿੰਦੁਸਤਾਨ ਦੇ ਕਈ ਇਲਾਕੇ ਸਨ ਜਿਹੜਾ ਇੱਧਰ ਚੜ੍ਹਦੇ ਪਾਸੇ ਵੱਲ ਸੀ ਮਹਾਰਾਸ਼ਟਰ ਇਤਿਆਦਕ ਇਧਰੋਂ ਜਿਹੜੇ ਆਏ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਉੱਥੇ ਕਿਹੜੀ ਬੋਲੀ ਚੱਲਦੀ ਹੈ ਕਿਹਨੂੰ ਮੰਨਦੇ ਨੇ ਕਿਹੜਾ ਗ੍ਰੰਥ ਹੈ ਤੁਹਾਡਾ ਲੈ ਕੇ ਆਓ ਉਹਨਾਂ ਲੈ ਆਂਦਾ ਜਿਹੜੇ ਇਧਰੋਂ ਦੱਖਣ ਵੱਲੋਂ ਆਏ ਉਹਨਾਂ ਨੂੰ ਕਿਹਾ ਤੁਸੀਂ ਆਪਣਾ ਲਿਆਓ ਉੱਥੋਂ ਦਾ ਸਾਰਿਆਂ ਨੂੰ ਇਕੱਠੇ ਕਰਕੇ ਕਿਹਾ ਵੀ ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਪੰਜਾਬੀ ਵਿੱਚ ਇਹਨਾਂ ਦਾ ਟਰਾਂਸਲੇਸ਼ਨ ਕਰੋ ਉਲੱਥਾ ਕਰੋ ਫਿਰ ਉਹਦੇ ਵਿੱਚ ਉਹਨਾਂ ਦੀ ਗੱਲ ਲਿਖ ਕੇ ਤੇ ਆਪਣੇ ਵੱਲੋਂ ਗਿਆਨ ਦਿੱਤਾ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਵੀ ਅਕਾਲ ਪੁਰਖ ਨੇ ਭੇਜਿਆ ਸੀ ਜਿਹੜੇ ਵਾਸਤੇ ਲੋਕਾਂ ਦੇ ਗ੍ਰੰਥਾਂ ਦੀ ਸਾਰੀ ਤੱਤ ਕੱਢ ਕੇ ਤੇ ਲਿਖ ਕੇ ਜਿਵੇਂ ਕ੍ਰਿਸ਼ਨ ਅਵਤਾਰ ਲਿਖਿਆ ਤੇ ਉਹਦੇ ਵਿੱਚ ਸਾਰੀਆਂ ਕ੍ਰਿਸ਼ਨ ਜੀ ਦੀਆਂ ਕਹਾਣੀਆਂ ਲਿਖ ਕੇ ਪਿੱਛੇ ਕੀ ਲਿਖਿਆ ਪਿੱਛੇ ਲਿਖ ਦਿੱਤਾ ਵੀ ਕਾਨ ਸੁਨੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਗ ਇਨਸੋ ਕਹਿ ਕੇ ਸਮਝਾ ਦਿੱਤਾ ਕਿ ਇਹਨਾਂ ਗੱਲਾਂ ਤੋਂ ਉੱਚੇ ਉੱਠ ਕੇ ਨਾਮ ਨਾਲ ਜੁੜ ਕੇ ਇੱਕ ਅਕਾਲ ਪੁਰਖ ਦੇ ਪੁਜਾਰੀ ਬਣਨਾ ਚਾਹੀਦਾ ਇਸੇ ਤਰ੍ਹਾਂ ਅੱਜ ਸਤਿਗੁਰੂ ਨੇ ਰਾਮ ਅਵਤਾਰ ਦੀ ਗੱਲ ਕੀਤੀ ਰਾਮ ਚੰਦਰ ਇਹ ਜਿਹੜਾ ਦੋਹਰਾ ਹੈ ਸ਼ੁਰੂ ਹੁੰਦਾ ਹੈ ਕਹਿੰਦੇ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਜਿਹੜੇ ਰਾਮ ਚੰਦਰ ਦੇ ਪੁਜਾਰੀ ਸਨ ਅਵਤਾਰ ਮੰਨਦੇ ਸਨ ਉਹਨਾਂ ਨਾਲ ਗੱਲ ਕਰ ਰਹੇ ਨੇ ਰਾਮ ਕਥਾ ਕਿਉਂਕਿ ਰਾਮ ਚੰਦਰ ਜੀ ਦੀ ਕਥਾ ਚੱਲਦੀ ਸੀ ਜੁਗ ਜੁਗ ਅਟਲ ਸਭ ਕੋਈ ਭਾਖਤ ਭਾਖਤ ਦਾ ਅਰਥ ਹੈ ਬੋਲਦਾ ਨੇਤ ਨੇਤ ਦਾ ਅਰਥ ਹੈ ਹਰ ਰੋਜ਼ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਰਘੁਬਰ ਦੇ ਅਰਥ ਨੇ ਰਾਮ ਚੰਦਰ ਜਿਹੜੇ ਦਸ਼ਰਥ ਦੇ ਪੁੱਤਰ ਸਨ ਸੱਚੇ ਪਾਤਸ਼ਾਹ ਜੀ ਇੱਥੇ ਸਾਫ ਕਹਿ ਰਹੇ ਨੇ ਕਿ ਰਾਮ ਚੰਦਰ ਦੇ ਜਿਹੜੇ ਉਪਾਸ਼ਕ ਨੇ ਉਹ ਇਹ ਗੱਲ ਕਹਿੰਦੇ ਵੀ ਰਾਮ ਚੰਦਰ ਜੀ ਦੀ ਕਥਾ ਜੁਗੋ ਜੁਗ ਅਟਲ ਹੈ ਇਹ ਉਹ ਕਹਿ ਰਹੇ ਨੇ ਤੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਰਾਮ ਚੰਦਰ ਜੀ ਨੇ ਸਰੀਰ ਛੱਡਿਆ ਅਯੋਧਿਆ ਦੇ ਵਿੱਚ ਜਿਹੜੀ ਉਹਨਾਂ ਦੀ ਨਗਰੀ ਸੀ ਤੇ ਜਿਹੜੇ ਉਹਨਾਂ ਦੇ ਪ੍ਰੇਮੀ ਸਨ ਜਿਹੜੇ ਉਹਨਾਂ ਦੇ ਪਿਆਰ ਵਾਲੇ ਸਨ ਉਹ ਜਿੰਨੇ ਲੋਕ ਸਨ ਉਹਨਾਂ ਦੇ ਪਿਆਰ ਵਿੱਚ ਇੰਨੇ ਵਿਹਵਲ ਹੋ ਗਏ ਵੀ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਨਾਲ ਹੀ ਉਹ ਸਵਰਗਪੁਰੀ ਵਿੱਚ ਚਲੇ ਗਏ ਹੁਣ ਇੱਥੇ ਧਿਆਨ ਦੇਣਾ ਇੱਥੇ ਜਿਵੇਂ ਬਾਣੀ ਲਿਖੀ ਹੋਈ ਹੈ ਤੁਕ ਇਹਦੇ ਤੋਂ ਇਹ ਭਾਸਦਾ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਪੜੀਏ ਤੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਆਪ ਕਹਿ ਰਹੇ ਨੇ ਵੀ ਰਾਮ ਚੰਦਰ ਦੇ ਜਿਹੜੇ ਪੁਜਾਰੀ ਨੇ ਜਾਂ ਆਪਣੇ ਵੱਲੋਂ ਕਹਿ ਰਹੇ ਨੇ ਵੀ ਰਾਮ ਚੰਦਰ ਜੀ ਦੀ ਕਥਾ ਜੁਗੋ ਜੁਗ ਅਟਲ ਹੈ ਤੇ ਉਹਨਾਂ ਦੇ ਨਾਲ ਹੀ ਸਾਰੀ ਅਯੋਧਿਆ ਨਗਰੀ ਸਵਰਗ ਵਿੱਚ ਚਲੀ ਗਈ ਪਰ ਇਹ ਸੱਚ ਨਹੀਂ ਅਸਲ ਵਿੱਚ ਇਹ ਜਿਹੜੀ ਦੋਹਰਾ ਲਿਖਿਆ ਗਿਆ ਹੈ ਇਹ ਰਾਮਾ ਅਵਤਾਰ ਦੇ ਅੰਦਰ ਲਿਖਿਆ ਹੋਇਆ ਹੈ ਉਹਦਾ ਉਲੱਥਾ ਕਰ ਰਹੇ ਨੇ ਕਿਉਂਕਿ ਜਿਹੜਾ ਮਜ਼ਹਬ ਸਤਿਗੁਰੂ ਨੇ ਤੋਰਿਆ ਖਾਲਸਾ ਉਹ ਕਿਹਨਾਂ ਨੂੰ ਬਣਾਉਣਾ ਸੀ ਖਾਲਸੇ ਇਹਨਾਂ ਦੇ ਵਿੱਚੋਂ ਹੀ ਤੇ ਆਏ ਸਨ ਕੋਈ ਰਾਮ ਚੰਦਰ ਦਾ ਪੁਜਾਰੀ ਸੀ ਕੋਈ ਕ੍ਰਿਸ਼ਨ ਦਾ ਸੀ ਤੁਸੀਂ ਪੰਜ ਪਿਆਰਿਆਂ ਦੇ ਨਾਮ ਹੀ ਪੜ੍ਹ ਕੇ ਵੇਖ ਲਓ ਭਾਈ ਦਇਆ ਰਾਮ ਰਾਮ ਕਿਉਂ ਪਿੱਛੇ ਆ ਗਿਆ ਕਿਤੇ ਰਾਮ ਚੰਦਰ ਦੀ ਗੱਲਬਾਤ ਹੋਏਗੀ ਧਰਮ ਚੰਦ ਮੋਕਮ ਚੰਦ ਸਾਹਿਬ ਚੰਦ ਇਹ ਸਾਰੇ ਨਾਮ ਕੀ ਦੱਸਦੇ ਨੇ ਵੀ ਇਹਨਾਂ ਦੇ ਪਿੱਛੇ ਕਿਤੇ ਕੋਈ ਮਥਿਓਲੋਜੀ ਜੁੜੀ ਹੋਈ ਹੈ ਜਿਹੜੀ ਰਾਮ ਚੰਦਰ ਜਾਂ ਕ੍ਰਿਸ਼ਨ ਜੀ ਦੀ ਗੱਲ ਕਰਦੀ ਤਾਂ ਪਿੱਛੇ ਰਾਮ ਸ਼ਬਦ ਆਇਆ ਹੁਣ ਉਹਨਾਂ ਨੇ ਇੱਕ ਸਵਾਲ ਜ਼ਰੂਰ ਕੀਤਾ ਜਦੋਂ ਕੋਈ ਨਵੀਂ ਕੌਮ ਬਣਦੀ ਹੈ ਨਾ ਜਦੋਂ ਨਵੀਂ ਕੌਮ ਬਣਾਈ ਗੁਰੂ ਸਾਹਿਬ ਨੇ ਹੁਣ ਤੱਕ ਤੇ ਅੱਜ ਤੱਕ ਤੇ ਇਸ ਦੇਸ਼ ਵਿੱਚ ਸਾਡੀ ਕੌਮ ਨੂੰ ਮਾਨਤਾ ਨਹੀਂ ਸੀ ਮਿਲ ਰਹੀ ਆ ਹੁਣ ਥੋੜਾ ਜਿਹਾ ਸ਼ੁਰੂ ਹੋਇਆ ਆਨੰਦ ਜਿਹੜਾ ਮੈਰਿਜ ਐਕਟ ਹੈ ਹੁਣ ਪਾਸ ਹੋਇਆ ਵੀ ਅਸੀਂ ਸਿੱਖ ਕੌਮ ਦੇ ਅਨੁਸਾਰ ਆਨੰਦ ਕਾਰਜ ਰਜਿਸਟਰਡ ਹੋ ਸਕਦਾ, ਪਹਿਲਾਂ ਇਹ ਨਹੀਂ ਸੀ। ਇਹ ਬੜੀਆਂ ਜਦੋਂ ਜਦ ਕਰਨੀ ਪੈਂਦੀ ਕੌਮ ਬਣਾਉਣ ਲੱਗਿਆਂ, ਖਿਆਲ ਰੱਖਣ। ਅਸੀਂ ਛੋਟੀ ਜਿਹੀ ਸਮਝ ਨਾਲ ਪੰਥ ਦੇ ਕੌਮ ਦੇ ਬਣੇ ਹੋਏ ਕਾਇਦੇ ਕਾਨੂੰਨ ਜਿਹੜੇ ਪੰਜ ਕਕਾਰ ਦਿੱਤੇ ਨੇ ਜਾਂ ਹੋਰ ਰਹਿੋ ਰੀਤ ਦਿੱਤੀ ਏ, ਕੋਈ ਵੀ ਖੜਾ ਹੋ ਕੇ ਕਹਿ ਦਿੰਦਾ ਜੀ ਇਹਨਾਂ ਕਰਮਾਂ ਕਾਂਡਾਂ ਦਾ ਕੀ ਫਾਇਦਾ ਜੀ, ਨਾਮ ਸਿੱਧਾ ਨਹੀਂ ਜਪਿਆ ਜਾਂਦਾ। ਕਹਿੰਦੇ ਕੌਮ ਨੂੰ ਖੜਾ ਕਰਨ ਵਿੱਚ ਪੰਜ ਸੌ ਹਜ਼ਾਰ ਹਜ਼ਾਰ ਸਾਲ ਲੱਗਦਾ, ਤਾਂ ਕੌਮਾਂ ਖੜੀਆਂ ਹੁੰਦੀਆਂ ਨੇ। ਉਹਨੂੰ ਕੇਂਦਰ ਦੇਣਾ ਪੈਂਦਾ ਹਰਿਮੰਦਰ ਸਾਹਿਬ ਵਰਗਾ, ਫਿਰ ਉਹਨੂੰ ਗ੍ਰੰਥ ਦੇਣੇ ਪੈਂਦੇ ਨੇ, ਫਿਰ ਉਹਨੂੰ ਬਾਹਰੋਂ ਲਿਬਾਸ ਦੇਣਾ ਪੈਂਦਾ, ਚਿੰਨ੍ਹ ਦੇਣੇ ਪੈਂਦੇ। ਸਾਰੀਆਂ ਚੀਜ਼ਾਂ ਜਦੋਂ ਪੂਰੀ ਤਰ੍ਹਾਂ ਪੱਕੀਆਂ ਹੋ ਜਾਂਦੀਆਂ ਨੇ ਤਾਂ ਕੋਈ ਪੰਥ ਚੱਲਦਾ। ਤਾਂ ਹੀ ਗੁਰੂ ਸਾਹਿਬ ਨੇ ਕੱਲ ਦੇ ਬਚਨਾਂ ਵਿੱਚ ਕਿਹਾ ਸੀ ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਆ ਛੋਟੀ ਜਿਹੀ ਗੱਲ ਲਵੋ, ਇੱਕ ਦਸਤਾਰ ਦੀ ਗੱਲ ਹੈ, ਇਹਦੇ ਪਿੱਛੇ ਫਰਾਂਸ ਦੇ ਅੰਦਰ ਕਿੰਨਾ ਕੁਝ ਕਰਨਾ ਪਿਆ, ਤਾਂ ਉਹ ਫਰਾਂਸ ਵਿੱਚ ਪੱਗ ਦੀ ਗੱਲ ਚੱਲੀ ਦਸਤਾਰ ਦੀ। ਪੰਜ ਕਕਾਰ ਨੇ ਜਿਨ੍ਹਾਂ ਵਿੱਚੋਂ ਸ੍ਰੀ ਸਾਹਿਬ, ਕਿਤੇ ਰੁਕਾਵਟ ਆ ਜਾਂਦੀ ਹੈ ਵੀ ਤੁਸੀਂ ਕਿਉਂ ਪਾਉਂਦੇ ਹੋ, ਉਹਦੇ ਵਾਸਤੇ ਜੂਝਣਾ ਪੈਂਦਾ, ਕਰਨਾ ਪੈਂਦਾ। ਕੌਮ ਨੂੰ ਜਿਉਂਦਾ ਰੱਖਣ ਵਾਸਤੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ। ਇਸ ਕਰਕੇ ਜਿਹੜਾ ਮਨੁੱਖ ਸਿੱਖ ਹੈ, ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਜਿਹੜੀ ਮੇਰੇ ਮਨ ਵਿੱਚ ਵਿਚਾਰ ਆਈ ਹੈ, ਜੇ ਉਹ ਆਪ ਸਿੱਖ ਨਹੀਂ ਬਣ ਸਕਦਾ ਤੇ ਘੱਟੋ ਘੱਟ ਇਹ ਨਾ ਕਵੇ ਵੀ ਸਿੱਖੀ ਦੀ ਲੋੜ ਨਹੀਂ, ਸਿੱਖੀ ਦੇ ਪਹਿਰਾਵੇ ਦੀ ਲੋੜ ਨਹੀਂ, ਸਿੱਖੀ ਦੇ ਚਿੰਨ੍ਹਾਂ ਦੀ ਲੋੜ ਨਹੀਂ, ਬੜੇ ਬੜੇ ਨਵੇਂ ਨਵੇਂ। ਕਿਉਂਕਿ ਇਹ ਯੁੱਗ ਹੈ, ਇਹਨੂੰ ਕਹਿੰਦੇ ਮਾਇਆ ਦਾ ਯੁੱਗ, ਤੇ ਮਾਇਆ ਜਿਹੜੀ ਹੈ ਇਹ ਦੋ ਤਰ੍ਹਾਂ ਨਾਲ ਬੰਦੇ ਦੀ ਮਤ ਮਾਰਦੀ ਹੈ। ਇੱਕ ਤੇ ਮਾਇਆ ਬਿਲਕੁਲ ਨਾ ਰਵੇ ਸਾਧ ਸੰਗਤ, ਫਿਰ ਵੀ ਮਤ ਮਾਰੀ ਜਾਂਦੀ ਬੰਦੇ ਦੀ, ਵੈਸੇ ਵਿਚਾਰਾ ਕੁਝ ਨਹੀਂ ਕਰ ਸਕਦਾ, ਜਿੱਥੇ ਹੈ ਉੱਥੇ ਘੇਰੇ ਵਿੱਚ ਅਜੇ, ਪਰ ਉਹਦੀ ਸੰਭਾਵਨਾ ਹੈ ਵੀ ਪਰਤ ਕੇ ਜਿਉਂਦਾ ਹੋ ਜਾਏਗਾ। ਪਰ ਜੇ ਇਹ ਜ਼ਿਆਦਾ ਹੋ ਜਾਏ ਫਿਰ ਤੇ ਅਸੀਂ ਮਤ ਮਾਰਦੀ ਵੀ ਪਰਤ ਕੇ ਉਹਦੀ ਮਤ ਹਰੀ ਹੋਣ ਦੀ ਕੋਈ ਸੰਭਾਵਨਾ ਨਹੀਂ। ਇਸ ਕਰਕੇ ਜਿਹੜੀ ਪੰਥ ਦੀ ਗੱਲ ਹੈ ਨਾ, ਇਹਦੇ ਉੱਤੇ ਸਾਰਿਆਂ ਨੂੰ ਫੁੱਲ ਚੜਾਉਣੇ ਚਾਹੀਦੇ ਵੀ ਜਿਹੜਾ ਅਸੀਂ ਕਹਿੰਦੇ ਹਾਂ ਵੀ ਲਿਬਾਸ ਤੋਂ ਬਿਨਾਂ ਨਹੀਂ ਸਿੱਖੀ ਕਮਾਈ ਜਾਂਦੀ, ਕਿ ਕੇਸਾਂ ਤੋਂ ਬਿਨਾਂ ਸਵਾਸਾਂ, ਕੇਸਾਂ ਨੂੰ ਸਵਾਸ ਕਿਉਂ ਕਿਹਾ, ਇਹਦੇ ਤੋਂ ਬਿਨਾਂ ਸਿੱਖੀ ਨਹੀਂ ਕਮਾਈ ਜਾਂਦੀ। ਬੜਾ ਵੱਡਾ ਅੱਜ ਕੱਲ ਦੇ ਮਾਡਰਨ ਸਿੱਖਾਂ ਦਾ ਬੜਾ ਸਵਾਲ ਹੈ ਵੀ ਅਸੀਂ ਸਿੱਧਾ ਹੀ ਬਾਣੀ ਪੜ੍ਹ ਲੈਂਦੇ ਹਾਂ, ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨ ਲੈਂਦੇ ਹਾਂ, ਸੁਖਮਣੀ ਸਾਹਿਬ ਪੜ੍ਹ ਲਾਂਗੇ, ਨਾ ਪੜਾਂਗੇ ਪੰਜ ਬਾਣੀਆਂ, ਕੁਝ ਨਾ ਕੁਝ ਸਾਡਾ ਜੇ ਭਲਾ ਹੋ ਵੀ ਗਿਆ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਪੰਥ ਨੂੰ ਅੱਗੇ ਪਾਸ ਨਹੀਂ ਕਰ ਸਕਾਂਗੇ, ਆਪਣੀ ਪੀੜ੍ਹੀਆਂ ਨੂੰ ਨਹੀਂ ਦੇ ਸਕਦੇ। ਖਿਆਲ ਰੱਖਣਾ, ਇੱਕ ਇਹ ਲਾਭ ਹੁੰਦਾ, ਭੇਸ ਤਾਂ ਧਾਰਨ ਕਰੀਦਾ। ਭੇਸ ਕੀ ਹੁੰਦਾ ਹੈ, ਵੇਖੋ ਪਾਣੀ ਪਿੱਛੋਂ ਆਉਂਦਾ ਨਹਿਰ ਵਿੱਚ, ਨਦੀ ਵਿੱਚ, ਤੇ ਨਦੀ ਵਿੱਚ ਪਾਣੀ ਤੇ ਪਿੱਛੋਂ ਆ ਰਿਹਾ ਪਰ ਕਿਨਾਰੇ ਤੇ ਇੱਥੇ ਬਣਦੇ ਨਾ, ਹੁਣ ਕਿਨਾਰਿਆਂ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਉਹ ਤੇ ਸੁੱਕੇ ਹੋਏ ਨੇ, ਮਿੱਟੀ ਦੇ ਬਣੇ। ਨਦੀ ਨੂੰ ਵੇਖੋ, ਨਹਿਰ ਨੂੰ ਵੇਖੋ, ਪਾਣੀ ਤੇ ਪਹਾੜਾਂ ਵਿੱਚੋਂ ਆ ਰਿਹਾ, ਪਰ ਜੇ ਉਸ ਪਾਣੀ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਣਾ, ਉਹ ਕਿਹੜੀ ਚੀਜ਼ ਲੈ ਕੇ ਜਾਏਗੀ, ਕਿਨਾਰੇ ਲੈ ਕੇ ਜਾਣਗੇ। ਜੇ ਅਸੀਂ ਕਹੀਏ ਕਿਨਾਰਿਆਂ ਦੀ ਲੋੜ ਹੀ ਨਹੀਂ, ਪਾਣੀ ਆਪ ਹੀ ਆ ਜਾਏਗਾ, ਫਿਰ ਉਹ ਕੀ ਕਰੇਗਾ, ਉਹ ਤੇ ਉੱਥੇ ਖਿਲਰ ਜਾਏਗਾ ਸਾਰਾ। ਬੜੇ ਧਰਮ ਨੇ ਇਸ ਤਰ੍ਹਾਂ ਦੇ, ਇਸ ਵੇਲੇ ਵੀ ਕੋਈ 300 ਦੇ ਕਰੀਬ ਛੋਟੇ ਮੋਟੇ ਧਰਮ ਨੇ, ਪਰ ਜਿੱਥੇ ਸਨ ਉੱਥੇ ਹੀ ਬੈਠੇ ਨੇ। ਕਿਉਂ? ਕਿਨਾਰੇ ਕੋਈ ਨਹੀਂ, ਮਰਿਆਦਾ ਕੋਈ ਨਹੀਂ, ਰਹਿਤ ਕੋਈ ਨਹੀਂ। ਜਿਹੜੀ ਕੌਮ ਦੇ ਕੋਲ ਬਾਹਰਲੇ ਚਿੰਨ੍ਹ ਨਹੀਂ, ਉਸ ਕੌਮ ਦੇ ਜਿਹੜੇ ਮੁੱਢਲੇ ਬੰਦੇ ਨੇ ਉਹ ਤੇ ਲਾਭ ਲੈ ਲੈਣਗੇ, ਜਿਵੇਂ ਗੁਰੂ ਨਾਨਕ ਦੇਵ ਜੀ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਸਨ। ਜੇ ਗੁਰੂ ਗੋਬਿੰਦ ਸਿੰਘ ਇਹ ਮਰਿਆਦਾ ਨਾ ਬੰਨਦੇ ਵੀ ਅੱਜ ਤੋਂ ਲੈ ਕੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਪੰਥ ਸਾਡਾ ਗੁਰੂ ਹੈ, ਤੁਸੀਂ ਅੰਮ੍ਰਿਤ ਛਕਣਾ ਹੈ, ਜੇ ਮੁੱਢ ਨਾ ਬੰਨਦੇ ਤੇ ਜਿਹੜੇ ਸਿੱਖ ਉਸ ਵੇਲੇ 10 ਪਾਤਸ਼ਾਹੀਆਂ ਦੇ ਟਾਈਮ ਹੋਏ ਉਹ ਤੇ ਲਾਭ ਲੈ ਜਾਂਦੇ, ਅੱਜ ਤੱਕ ਸਾਡੇ ਕੋਲ ਕੀ ਆਉਣਾ ਸੀ, ਉੱਥੇ ਰਹਿ ਜਾਂਦਾ ਸਾਰਾ ਕੁਝ, ਖਿਲਰ ਜਾਣਾ ਸੀ, ਕਿਸੇ ਨੇ ਕੋਈ ਬਾਣੀ ਦਾ ਪੱਤਰਾ ਕੱਢ ਕੇ ਲੈ ਜਾਣਾ ਸੀ, ਕਿਸੇ ਨੇ ਕੋਈ ਲੈ ਜਾਣਾ ਸੀ, ਪਤਾ ਹੀ ਨਹੀਂ ਸੀ ਲੱਗਣਾ ਸਿੱਖ ਕੌਮ ਕਦੀ ਪੈਦਾ ਵੀ ਹੋਈ ਕਿ ਨਹੀਂ ਇਸ ਧਰਤੀ ਤੇ। ਇਸ ਕਰਕੇ ਜਿਹੜਾ ਚਿੰਨ੍ਹ ਦਿੱਤੇ ਜਾਂਦੇ ਨੇ ਬਾਹਰਲੇ ਪੰਥ ਦੇ, ਉਹ ਇੱਕ ਪਾਰੂਪਕਾਰ ਵੀ ਹੈ ਸਮੇਂ ਦੇ ਲੋਕਾਂ ਵੱਲੋਂ ਕਿ ਸਾਡੇ ਬਜ਼ੁਰਗਾਂ ਵੱਲੋਂ ਜਿਹੜੇ ਸਾਡੇ ਤੋਂ 100 ਸਾਲ ਪਹਿਲਾਂ ਸਿੱਖ ਸਨ, ਉਹਨਾਂ ਨੇ ਸਾਨੂੰ ਇਹ ਵਿਰਾਸਤ ਅੱਗੇ ਦਿੱਤੀ। ਭਾਈ ਆਹ ਜਿਹੜੀ ਬਾਣੀ ਹੈ ਇਹ ਹੈ ਪਾਣੀ, ਤੇ ਆਹ ਜਿਹੜਾ ਬਾਣਾ ਹੈ ਤੇ 5 ਕਕਾਰ ਨੇ ਉਸ ਪਾਣੀ ਦੇ ਕਿਨਾਰੇ ਨੇ, ਲਓ ਅਸੀਂ ਤੁਹਾਨੂੰ ਦੇ ਦਿੱਤਾ, ਅਸੀਂ ਚੱਲੇ ਹਾਂ, ਸਾਡੇ ਕੋਲੋਂ ਪਾਸ ਹੋ ਗਿਆ, ਧਰਮ ਤੁਹਾਡੇ ਕੋਲ ਆ ਗਿਆ, ਹੁਣ ਤੁਸੀਂ ਧਿਆਨ ਰੱਖਿਆ ਜੇ, ਕਿਨਾਰੇ ਨਾ ਛੱਡ ਦਿਆ ਜੇ, ਮਰਿਆਦਾ ਨਾ ਛੱਡਿਆ ਜੇ, ਇਸ ਬਾਣੀ ਤੋਂ ਲਾਭ ਲਵੋ, ਇਹਦੇ ਵਿੱਚੋਂ ਤੁਸੀਂ ਜੀਵਨ ਦੇ ਰਸ ਲੱਭੋ, ਤੇ ਫਿਰ ਇਸ ਜਿਹੜੀ ਬਾਣੀ ਦਾ ਆਨੰਦ ਹੈ ਇਹਨੂੰ ਮਰਿਆਦਾ ਦੇ ਕਿਨਾਰਿਆਂ ਵਿੱਚ ਪਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾ ਕੇ ਚਲੇ ਜਾਣਾ। ਜੇ ਤੁਸੀਂ ਮਰਿਆਦਾ ਨਾ ਨਿਭਾਈ ਤੁਸੀਂ ਦੋਸ਼ੀ ਹੋ ਜਾਓਗੇ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਨ ਰਾਤ ਕੀਤੇ ਹੋਏ ਕਮਾਈ ਜਿਹੜੇ ਉਹ ਕੰਡੇ ਮਿੱਧਦੇ ਰਹੇ ਮਾਛੀਵਾੜੇ ਦੇ ਜੰਗਲ ਵਿੱਚ, ਉਹ ਸਾਰੀ ਕਮਾਈ ਤੇ ਪਾਣੀ ਫੇਰ ਦਿਓਗੇ ਜੇ ਤੁਸੀਂ 5 ਕਕਾਰ ਧਾਰਨ ਨਾ ਕੀਤੇ। ਸਮਾਂ ਤੁਹਾਨੂੰ ਮਾਫ ਨਹੀਂ ਕਰੇਗਾ, ਤੁਸੀਂ ਦੋਸ਼ੀ ਬਣ ਜਾਓਗੇ। ਤੁਸੀਂ ਇੰਨੀ ਵੱਡੀ ਕਮਾਈ ਨੂੰ, ਸ਼ਹੀਦੀਆਂ ਨੂੰ ਆਪਣੇ ਛੋਟੇ ਜਿਹੇ ਸਵਾਰਥ ਦੇ ਪਿੱਛੇ ਇੱਥੇ ਰੋਲ ਕੇ ਰੱਖ ਦਿੱਤਾ। ਤਾਂ ਜਿਹੜੀ ਵੀ ਕੌਮ ਪੈਦਾ ਹੁੰਦੀ ਹੈ ਉਹਨੂੰ ਪਿਛਲੀਆਂ ਕੌਮਾਂ ਦੇ ਮੁਕਾਬਲੇ ਦੇ ਉੱਤੇ ਆਪਣੇ ਵੱਲੋਂ ਚਿੰਨ ਤੇ ਸਿਧਾਂਤ ਦੇਣੇ ਪੈਂਦੇ ਨੇ। ਜਿਵੇਂ ਮੈਂ ਬੇਨਤੀ ਕਰਾਂ, ਜਦੋਂ ਕੋਈ ਨਵਾਂ ਦੇਸ਼ ਬਣਦਾ ਹੈ ਤੇ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਨਾਲ ਖੜੇ ਹੋਣ ਵਾਸਤੇ ਜਿਹੜੀਆਂ ਚੀਜ਼ਾਂ ਉਹਨਾਂ ਦੇਸ਼ਾਂ ਵਿੱਚ ਨੇ, ਉਹਨਾਂ ਦੇ ਕੋਲ ਏਅਰਪੋਰਟ ਹੈ, ਉਹਨਾਂ ਕੋਲ ਟਰਾਂਸਪੋਰਟ ਹੈ, ਉਹਨਾਂ ਕੋਲ ਸੰਸਦ ਹੈ, ਉਹਨਾਂ ਕੋਲ ਵਿਦੇਸ਼ ਮੰਤਰਾਲਾ ਹੈ, ਉਹ ਸਾਰੀਆਂ ਚੀਜ਼ਾਂ ਉਸ ਦੇਸ਼ ਵਿੱਚ ਬਣਾਉਣੀਆਂ ਪੈਂਦੀਆਂ ਨੇ, ਤਾਂ ਉਹ ਦੇਸ਼ ਮਾਨਤਾ ਪ੍ਰਾਪਤ ਕਰਦਾ ਦੁਨੀਆਂ ਵਿੱਚ, ਫਿਰ ਉਹਨੂੰ ਬਹਿਣ ਦਿੰਦੇ ਨੇ ਵਿੱਚ ਇਕੱਠ ਦੇ। ਇਸ ਤਰ੍ਹਾਂ ਕੌਮ ਬਣਾਈ, ਤੇ ਜਦੋਂ ਕੌਮ ਬਣੀ, ਸਾਧ ਸੰਗਤ ਪੰਥ ਬਣਿਆ, ਤੇ ਉਸ ਵੇਲੇ ਕੀ ਹੋਇਆ, ਕੁਦਰਤੀ ਤੌਰ ਤੇ ਸੀ ਜਦੋਂ ਗੁਰੂ ਸਾਹਿਬ ਨੇ ਕਿਹਾ ਅਸੀਂ ਖਾਲਸਾ ਬਣਾਇਆ, ਤੇ ਉਦੋਂ ਕੀ ਹੋਇਆ, ਦੂਜੇ ਧਰਮ ਦੇ ਲੋਕਾਂ ਨੇ, ਪੰਡਿਤਾਂ ਨੇ, ਉਹਨਾਂ ਨੇ ਪੁੱਛਿਆ ਵੀ ਸਾਡੇ ਤੇ ਇਹ ਵਿਸ਼ਵਾਸ ਹੈ, ਸਾਡੀ ਤੇ ਇਹ ਭਾਵਨਾ ਹੈ, ਜਿਹੜੇ ਰਾਮ ਚੰਦਰ ਅਵਤਾਰ ਨੂੰ ਮੰਨਣ ਵਾਲੇ ਉਹ ਤੇ ਇਹ ਕਹਿੰਦੇ ਨੇ ਵੀ ਰਾਮ ਚੰਦਰ ਜੀ ਦੀ ਕਥਾ ਜੁਗੋ ਜੁਗ ਅਟਲ ਹੈ। ਧਿਆਨ ਦਿਓ, ਇਹ ਵਿਸ਼ਾ ਹੁਣ ਸਮਝ ਵਿੱਚ ਆਉਣ ਵਾਲਾ ਇਸ ਵਕਤ, ਰਾਮ ਚੰਦਰ ਜੀ ਦੀ ਕਥਾ ਜੁਗੋ ਜੁਗ ਅਟਲ ਹੈ। ਪੰਡਿਤਾਂ ਨੇ ਕਿਹਾ, ਹਰ ਕੋਈ ਕਹਿੰਦਾ ਔਰ ਇਹ ਉਹਨਾਂ ਦਾ ਵਿਸ਼ਵਾਸ ਹੈ ਕਿ ਰਾਮ ਚੰਦਰ ਜੀ ਨੂੰ ਜਿਹੜੇ ਮੰਨਣ ਵਾਲੇ ਸਨ ਉਹ ਉਹਨਾਂ ਦੇ ਨਾਲ ਹੀ ਸੱਚਖੰਡ ਵਿੱਚ ਸਵਰਗ ਵਿੱਚ ਤੁਰ ਗਏ। ਉਹ ਰਾਮ ਚੰਦਰ ਜੀ ਨੂੰ ਮੰਨਣ ਵਾਲੇ ਲੋਕਾਂ ਦਾ ਇਹ ਵੀ ਵਿਸ਼ਵਾਸ ਹੈ ਵੀ ਜਿਹੜਾ ਇਸ ਕਥਾ ਨੂੰ ਸੁਣੇਗਾ, ਗਾਏਗਾ, ਤੇ ਇਹ ਕਥਾ, ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਬੜਾ ਵੱਡਾ ਵਿਸ਼ਵਾਸ ਦਿੱਤਾ ਉਹਨਾਂ ਨੇ, ਰਾਮ ਚੰਦਰ ਜੀ ਦੇ ਪੰਥ ਨੇ ਇੱਕ ਵਿਸ਼ਵਾਸ ਦਿੱਤਾ ਲੱਖਾਂ ਲੋਕਾਂ ਨੂੰ ਕਿ ਜਿਹੜਾ ਰਾਮ ਚੰਦਰ ਜੀ ਦੀ ਕਥਾ ਗਾਏਗਾ, ਸੁਣੇਗਾ, ਉਹ ਸਵਰਗ ਵਿੱਚ ਸੱਚਖੰਡ ਵਿੱਚ ਚਲਾ ਜਾਏਗਾ, ਉਹਨੂੰ ਕੋਈ ਦੁੱਖ ਪਾਪ ਨਹੀਂ ਲੱਗੇਗਾ। ਹੁਣ ਤੁਸੀਂ ਨਵਾਂ ਖਾਲਸਾ ਪੰਥ ਬਣਾਇਆ, ਤੁਸੀਂ ਦੱਸੋ ਆਪਣੇ ਖਾਲਸੇ ਨੂੰ ਕਿਹੜੇ ਵਿਸ਼ਵਾਸ ਦਿੱਤੇ ਨੇ ਇਹਦੇ ਬਰਾਬਰ। ਜਿਹੜੀ ਮੈਂ ਹੁਣ ਤੱਕ ਗੱਲ ਕੀਤੀ ਏ ਉਹ ਆਪ ਜੀ ਦੀ ਪਕੜ ਵਿੱਚ ਆ ਗਈ ਹੋਵੇਗੀ। ਗੁਰੂ ਸਾਹਿਬ ਨੂੰ ਇਹ ਸਵਾਲ ਕੀਤਾ ਗਿਆ ਵੀ ਸਾਡੇ ਵਿੱਚ ਤੇ ਇਹ ਵਿਸ਼ਵਾਸ ਨੇ ਵੀ ਅਸੀਂ ਰਾਮ ਚੰਦਰ ਜੀ ਦੀ ਕਥਾ ਪੜ੍ਹਨੇ ਆ ਤੇ ਅਸੀਂ ਸਵਰਗ ਚਲੇ ਜਾਵਾਂਗੇ, ਸਾਡੇ ਦੁੱਖ ਪਾਪ ਨੱਠ ਜਾਣਗੇ, ਤੇ ਤੁਹਾਡੇ ਪਿੱਛੇ ਤੁਰਨ ਵਾਲੇ ਜਿਹੜੇ ਸਿੱਖ ਨੇ ਤੁਸੀਂ ਉਹਨਾਂ ਨੂੰ ਕੀ ਦਿੱਤਾ ਹੈ? ਸਤਿਗੁਰੂ ਨੇ ਉਹ ਘਟਨਾ ਇੱਥੋਂ ਤੱਕ ਲਿਖੀ ਹੈ ਵੀ ਉਹ ਇਹ ਕਹਿ ਰਹੇ ਨੇ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਇਹ ਜੁਗੋ ਜੁਗ ਅਟਲ ਹੈ। ਤੇ ਸਾਰੇ ਇਹ ਕਹਿੰਦੇ ਨੇ ਰਾਮ ਚੰਦਰ ਜੀ ਨੂੰ ਮੰਨਣ ਵਾਲੇ, ਉਹਨਾਂ ਦਾ ਇਹ ਵੀ ਵਿਸ਼ਵਾਸ ਹੈ ਵੀ ਸੁਰਗ ਬਾਸ ਰਘੁਬਰ ਕਰਾ, ਰਾਮ ਚੰਦਰ ਜੀ ਨੇ ਆਪਣੇ ਅਨੁਯਾਈਆਂ ਦੇ ਸਮੇਤ ਸਵਰਗਪੁਰੀ ਦੇ ਵਿੱਚ ਨਿਵਾਸ ਕਰ ਲਿਆ, ਉੱਥੇ ਚਲੇ ਗਏ। ਫਿਰ ਉਹਨਾਂ ਦਾ ਇਹ ਵੀ ਵਿਸ਼ਵਾਸ ਹੈ ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਜਿਹੜਾ ਇਸ ਰਾਮ ਚੰਦਰ ਜੀ ਨੂੰ ਕਥਾ ਨੂੰ ਗਾਉਂਦਾ ਤੇ ਸੁਣਦਾ ਉਹਦੇ ਦੁੱਖ ਪਾਪ ਸਾਰੇ ਹਟ ਜਾਂਦੇ, ਨੇੜੇ ਨਹੀਂ ਆਉਂਦੇ, ਇਹ ਉਹਨਾਂ ਦਾ ਵਿਸ਼ਵਾਸ ਹੈ। ਹੁਣ ਤੁਸੀਂ ਦੱਸੋ ਆਪਣੇ ਸਿੱਖਾਂ ਨੂੰ ਕੀ ਦਿੱਤਾ? ਇੱਥੋਂ ਤੱਕ ਜਿਹੜੇ ਸ਼ਬਦ ਨੇ ਦੁੱਖ ਪਾਪ ਤੇ ਨਿਕਟ ਨਾ ਆਵੇ, ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਨੇ, ਪਰ ਇਹ ਉਲੱਥਾ ਕੀਤਾ ਗਿਆ ਰਾਮਾ ਅਵਤਾਰ ਦੇ ਵਿੱਚੋਂ ਵੀ ਉਹਨਾਂ ਦਾ ਇਹ ਵਿਸ਼ਵਾਸ ਹੈ। ਹੁਣ ਅੱਗੇ ਆਪਣੀ ਗੱਲ ਕਹਿਣਗੇ ਵੀ ਸਾਡਾ ਵਿਸ਼ਵਾਸ ਕੀ ਹੈ। ਸਾਡਾ ਵਿਸ਼ਵਾਸ ਇਸ ਪਿਛਲੀ ਗੱਲ ਨਾਲ ਨਹੀਂ ਹੈ, ਬਿਲਕੁਲ ਸਾਫ਼ ਹੈ ਗੱਲ। ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਬਚਨ ਪੜ੍ਹ ਕੇ ਵੇਖੋ, ਉਹ ਕਹਿੰਦੇ ਸਾਡਾ ਨਹੀਂ ਵਿਸ਼ਵਾਸ ਇਹਦੇ ਵਿੱਚ ਵੀ ਕਿਸੇ ਅਵਤਾਰ ਦੀ ਤੁਸੀਂ ਪੂਜਾ ਕਰੋਗੇ, ਬਸ ਉਹਦੇ ਪੈਰਾਂ ਤੇ ਮੱਥਾ ਰਗੜੋਗੇ ਤੇ ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਨਹੀਂ, ਕਲਗੀਆਂ ਵਾਲੇ ਦੇ ਬਚਨ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ ਰਾਮ ਰਹੀਮ ਉਬਾਰ ਨਾ ਸਾਕੈ, ਜਾਂ ਕਰ ਨਾਮ ਰਟੈ ਹੈ। ਜਿਹਦਾ ਤੂੰ ਨਾਮ ਰਟਣਾ ਪਾ ਆਪਣੇ ਅਵਤਾਰਾਂ ਦਾ, ਉਹਨਾਂ ਤੈਨੂੰ ਨਹੀਂ ਬਚਾਉਣਾ, ਫਿਰ ਕੌਣ ਬਚਾਏਗਾ? ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ। ਇਹ ਫਰਕ ਹੈ, ਧਿਆਨ ਦੇਣਾ, ਜਿੱਥੇ ਜਾ ਕੇ ਫਰਕ ਹੈ, ਫਰਕ ਸਮਝ ਲੈਣਾ ਚਾਹੀਦਾ। ਉਹ ਕਹਿੰਦੇ ਇਹ ਨਹੀਂ ਬਚਾਉਣਗੇ, ਇਹਦੇ ਵਿੱਚ ਸਾਡਾ ਵਿਸ਼ਵਾਸ ਨਹੀਂ ਕਿ ਰਾਮਚੰਦਰ ਜੀ ਦੀ ਕਥਾ ਸੁਣਿਆ ਇਹ ਹੋ ਜਾਏਗਾ, ਇਸ ਤਰ੍ਹਾਂ ਹੋਵੇਗਾ ਜਾਂ ਕੋਈ ਸਵਰਗ ਵਿੱਚ ਚਲਾ ਜਾਏਗਾ। ਕਹਿੰਦੇ ਨਹੀਂ। ਫਿਰ ਤੁਹਾਡਾ ਕੀ ਵਿਸ਼ਵਾਸ ਹੈ? ਉਹ ਅੱਗੇ ਲਿਖ ਦਿੱਤਾ, ਉਹਦੇ ਵਿੱਚ ਕੀ ਲਿਖਿਆ? ਕਹਿੰਦੇ ਬਿਸ਼ਨ ਭਗਤ ਕੀ ਇਹ ਫਲ ਹੋਈ। ਬਿਸ਼ਨ ਕੌਣ ਹੈ? ਹੁਣ ਆਪਣੀ ਗੱਲ ਕਹਿ ਰਹੇ ਨੇ, ਬਿਸ਼ਨ ਦੇ ਅਰਥ ਨੇ ਪਰਮਾਤਮਾ, ਅਕਾਲ ਪੁਰਖ, ਨਿਰਾਕਾਰ। ਕਹਿੰਦੇ ਸਾਡੇ ਵਿੱਚ ਇਹ ਵਿਸ਼ਵਾਸ ਹੈ ਕਿ ਜਿਹੜਾ ਬਿਸ਼ਨ ਹੈ ਉਹ ਵਿਸ਼ਨੂੰ ਨਹੀਂ, ਅਵਤਾਰ ਵਿਸ਼ਨੂੰ ਦੀ ਗੱਲ ਨਹੀਂ ਕਰ ਰਹੇ, ਉਹਦੇ ਬਾਰੇ ਤੇ ਪਿੱਛੇ ਕਹਿ ਆਏ ਕਿ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼। ਕਰੋੜਾਂ ਵਿਸ਼ਨੂੰ ਨੇ, ਕਰੋੜਾਂ ਇੰਦਰ ਨੇ, ਕਰੋੜਾਂ ਸ਼ਿਵਜੀ ਨੇ। ਇੱਥੇ ਬਿਸ਼ਨ ਭਗਤ ਕਿਹਨੂੰ ਕਿਹਾ? ਬਿਸ਼ਨ ਭਗਤ ਕੀ ਇਹ ਫਲ ਹੋਈ। ਇੱਥੇ ਬਿਸ਼ਨ ਕੌਣ ਹੈ? ਇਹ ਸੋਚਣ ਵਾਲੀ ਗੱਲ ਹੈ। ਵਿਸ਼ਨ ਦੇ ਅਰਥ ਨੇ ਨਿਰਾਕਾਰ, ਅਕਾਲ ਪੁਰਖ, ਵਾਹਿਗੁਰੂ। ਵੇਖੋ, ਨਾਮ ਪਹਿਲਾਂ ਮੌਜੂਦ ਸਨ ਅਕਾਲ ਪੁਰਖ ਦੇ, ਉਹਨੂੰ ਕੋਈ ਵਿਸ਼ਨੂੰ ਕਹਿੰਦਾ ਸੀ, ਕੋਈ ਉਹਨੂੰ ਬ੍ਰਹਮ ਕਹਿੰਦਾ ਸੀ। ਗੁਰਬਾਣੀ ਵਿੱਚ ਪਰਮਾਤਮਾ ਨੂੰ ਬ੍ਰਹਮ ਕਿਹਾ ਹੈ ਨਾ, ਬ੍ਰਹਮ ਦਿਸ ਹੈ, ਬ੍ਰਹਮ ਸੁਣੀਐ, ਬ੍ਰਹਮ ਕਿਹਾ ਹੈ, ਵਿਸ਼ਨ ਵੀ ਕਿਹਾ ਹੈ। ਤੁਸੀਂ ਸੁਖਮਣੀ ਸਾਹਿਬ ਪੜ੍ਹਦੇ ਹੋ ਹਰ ਰੋਜ਼, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਬਿਸ਼ਨ ਕੀ ਵਿਸ਼ਨੂੰ ਦੀ ਭਗਤੀ, ਬਿਸ਼ਨ ਅਕਾਲ ਪੁਰਖ ਦੀ ਬੰਦਗੀ ਨਾਲ ਕੀ ਮਿਲਦਾ ਹੈ। ਸੁਖਮਣੀ ਸਾਹਿਬ ਵਿੱਚ ਇਹ ਗੱਲ ਆਉਂਦੀ ਹੈ, ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਵੈਸ਼ਨੂੰ ਕਿਹੜਾ ਹੈ? ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਉਹ ਕਿਹੜਾ ਵਿਸ਼ਨ ਹੈ ਜਿਹਦੀ ਮਾਇਆ ਹੈ ਉਹਦੇ ਤੋਂ ਭਿੰਨ ਹੋ ਜਾਏ? ਉਹ ਵਿਸ਼ਨ ਅਕਾਲ ਪੁਰਖ ਵਾਹਿਗੁਰੂ ਹੈ। ਇੱਥੇ ਕਹਿ ਰਹੇ ਭਾਈ, ਮੈਂ ਜਿਹੜਾ ਸਿੱਖ ਨੂੰ ਵਿਸ਼ਵਾਸ ਦਿੱਤਾ ਹੈ ਉਹਦਾ ਹੋਰ ਕਿਸੇ ਉੱਤੇ ਵਿਸ਼ਵਾਸ ਨਹੀਂ, ਉਹਦਾ ਵਿਸ਼ਵਾਸ ਹੈ ਬਿਸ਼ਨ ਦੀ ਭਗਤੀ ਤੇ, ਰੱਬ ਦੀ ਬੰਦਗੀ ਤੇ, ਅਕਾਲ ਪੁਰਖ ਦੀ ਬੰਦਗੀ ਤੇ। ਕੀ ਵਿਸ਼ਵਾਸ ਹੈ ਉਹਨੂੰ? ਇਹ ਵਿਸ਼ਵਾਸ ਹੈ ਵੀ ਬਿਸ਼ਨ ਭਗਤ ਕੀ ਇਹ ਫਲ ਹੋਈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆਂ ਇਸ ਫਲ ਦੀ ਪ੍ਰਾਪਤੀ ਹੁੰਦੀ ਹੈ। ਕਿਹੜੇ ਫਲ ਦੀ? ਕਹਿੰਦੇ ਆਦ ਵਿਆਦ ਸ਼ਵੈ ਸਕੈ ਨਾ ਕੋਈ। ਮੇਰਾ ਸਿੱਖ ਇਹ ਵਿਸ਼ਵਾਸ ਪੱਕਾ ਕਰਕੇ ਜਿਉਂਦਾ ਹੈ ਕਿ ਅਕਾਲ ਪੁਰਖ ਦੀ ਬੰਦਗੀ ਕੀਤਿਆਂ ਆਦ ਤੇ ਵਿਆਦ, ਆਦ ਦੇ ਅਰਥ ਨੇ ਪਹਿਲੇ ਜਿਹੜੇ ਰੋਗ ਨੇ ਪੁਰਾਣੇ ਮਨ ਵਿੱਚ ਪਏ ਹੋਏ ਨੇ, ਵਿਆਦ ਦੇ ਅਰਥ ਨੇ ਜਿਹੜੀਆਂ ਇੱਥੇ ਵਿਆਧੀਆਂ ਵਿਆਪਦੀਆਂ ਨੇ ਸਰੀਰ ਨੂੰ, ਰੋਗ ਨੇ। ਸ਼ਵੈ, ਸ਼ਵੈ ਦੇ ਅਰਥ ਨੇ ਡਰ, ਸਕੈ ਨਾ ਕੋਈ। ਉਹਨਾਂ ਦਾ ਇੱਕ ਗਹਿਰਾ ਵਿਸ਼ਵਾਸ ਹੋ ਗਿਆ ਕਿ ਅਕਾਲ ਪੁਰਖ ਦੀ ਬੰਦਗੀ ਕੀਤਿਆਂ ਇਹ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਜਾਂ ਨਾਮ ਦੂਰ ਕਰ ਦਿੰਦਾ, ਜਾਂ ਜਿਹੜਾ ਅਕਾਲ ਪੁਰਖ ਦਾ ਨਾਮ ਹੈ ਉਹਨਾਂ ਦੁੱਖਾਂ ਨੂੰ ਘਟਾ ਦਿੰਦਾ, ਤੇ ਜੇ ਉਹ ਕਿਸੇ ਕਾਰਨ ਨਹੀਂ ਘਟਦੇ ਤੇ ਜਪਣ ਵਾਲੇ ਦੇ ਅੰਦਰ ਇੰਨੀ ਧੀਰਜ ਪਾ ਦਿੰਦਾ ਹੈ ਕਿ ਉਹ ਦੁੱਖ ਨੂੰ ਸੂਖ ਮਨਾਈ ਵਾਲੀ ਅਵਸਥਾ ਉਹਦੇ ਵਿੱਚ ਆ ਜਾਂਦੀ ਹੈ। ਇਹਨਾਂ ਤਿੰਨਾਂ ਵਿੱਚੋਂ ਇੱਕ ਕੰਮ ਕਰੇਗਾ ਹੁਣ ਖਿਆਲ ਰੱਖਣਾ, ਕਿਉਂਕਿ ਅਸੀਂ ਇਧਰੋਂ ਕਹੀ ਜਾਂਦੇ ਹਾਂ ਮਾਰੋ ਮਾਰ ਬਈ ਦੁੱਖ ਹਟਦੇ ਨੇ, ਫਿਰ ਉਹਦੇ ਸਵਾਲ ਹਜ਼ਾਰਾਂ ਮਨਾਂ ਵਿੱਚ ਖੜੇ, ਦੁਬਧਾ ਵਿੱਚ ਆਪਾਂ ਸਿੱਖੀ ਕਮਾ ਰਹੇ ਹਾਂ। ਇਹ ਜਦੋਂ ਕੋਈ ਉਹਦੀ ਬੰਦਗੀ ਕਰਦਾ ਹੈ ਤੇ ਹੁਣ ਸਰੀਰ ਵੱਖਰੇ ਵੱਖਰੇ ਨੇ, ਵੇਖੋ ਜੀਵਨ ਵੱਖਰੇ ਨੇ। ਇੱਕ ਬੰਦਾ ਬਾਹਰੋਂ ਆਇਆ, ਦੋ ਆਦਮੀ ਇਕੱਠੇ ਆਏ ਨੇ, ਇੱਕ ਸਾਧ ਸੰਗਤ ਉਹਦੇ ਵਸਤਰ, ਉਹ ਦਸਾਂ ਦਿਨਾਂ ਦਾ ਇਸ਼ਨਾਨ ਹੀ ਨਹੀਂ ਕੀਤਾ ਉਹਨੇ, ਵਸਤਰ ਕਾਲੇ ਹੋਏ ਨੇ, ਸਰੀਰ ਉਹਦਾ ਮੈਲ ਦੇ ਨਾਲ ਓਤ ਪੋਤ ਹੈ, ਤੇ ਇੱਕ ਉਹਦੇ ਨਾਲ ਆਇਆ ਉਹਨੇ ਅਜੇ 2 ਘੰਟੇ ਪਹਿਲਾਂ ਇਸ਼ਨਾਨ ਕੀਤਾ ਸੀ ਤੇ ਵਸਤਰ ਪਾਏ ਬਿਲਕੁਲ ਨਵੇਂ, ਦੋਵੇਂ ਇਕੱਠੇ ਆ ਗਏ, ਇੱਕ ਨੇ 10 ਦਿਨਾਂ ਦੇ ਬਦਲੇ ਹੋਏ ਨੇ ਤੇ ਇਸ਼ਨਾਨ ਵੀ 10 ਦਿਨਾਂ ਦਾ। ਹੁਣ ਉੱਥੇ ਇੱਕੋ ਹੀ ਗੱਲ ਬੋਲੀ ਜਾਣੀ ਹੈ ਵੀ ਤੁਸੀਂ ਦੋਵੇਂ ਪਾਣੀ ਨਾਲ ਕੱਪੜੇ ਧੋਵੋ ਤੇ ਇਸ਼ਨਾਨ ਕਰੋ ਤੇ ਤੁਹਾਡੇ ਦੋਹਾਂ ਦੀ ਮੈਲ ਲੈ ਜਾਏਗੀ। ਗੱਲ ਦੋਹਾਂ ਨੂੰ ਇੱਕੋ ਕਹੀ ਜਾਏਗੀ, ਪਰ ਜਿਹੜਾ 2 ਘੰਟੇ ਪਹਿਲਾਂ ਨਵੇਂ ਪਾ ਕੇ ਆਇਆ ਤੇ ਇਸ਼ਨਾਨ ਕਰਕੇ ਆਇਆ ਉਹਦੇ ਉੱਤੇ ਤੇ ਗੱਲ ਜਲਦੀ ਲਾਗੂ ਹੋ ਜਾਏਗੀ, ਕਿਉਂਕਿ ਮੈਲ ਹੀ ਕੋਈ ਨਹੀਂ, ਉਹਦੀ ਤੇ ਮੈਲ ਪਹਿਲਾਂ ਹੀ ਲੈ ਗਈ, ਪਾਣੀ ਵਿੱਚ ਡੁਬੋਏ, ਕੱਢੇ, ਇਸ਼ਨਾਨ ਕੀਤਾ, ਪਵਿੱਤਰ ਹੋ ਗਿਆ। ਪਰ ਜਿਹੜਾ 10 ਦਿਨਾਂ ਤੋਂ ਕਾਲੇ ਕੱਪੜੇ ਕਰਕੇ ਲਿਆਇਆ ਹੈ ਉਹਦੇ ਉੱਤੇ ਉਹ ਸਮਾਂ ਲਾਗੂ ਨਹੀਂ ਹੋਵੇਗਾ, ਕੰਮ ਉਹ ਹੀ ਲਾਗੂ ਹੋਵੇਗਾ, ਉਹਨੂੰ ਸਮਾਂ ਲੱਗੇਗਾ, ਉਹਨੂੰ ਵਕਤ ਲੱਗ ਸਕਦਾ। ਇਸ ਕਰਕੇ ਨਾਮ ਜਦੋਂ ਗੁਰੂ ਸਾਹਿਬ ਕਹਿੰਦੇ ਵੀ ਆਦ ਵਿਆਦ ਸ਼ੈ ਸਕੈ ਨਾ ਕੋਈ, ਹਟਾਉਂਦਾ ਨਾਮ, ਪਰ ਸਥਿਤੀ ਤੇ ਵੱਖਰੀ ਵੱਖਰੀ ਹੈ ਨਾ ਬੰਦੇ ਦੀ, ਆਪਾਂ ਕੀ ਪਤਾ ਤੁਰੇ ਕਿੱਥੋਂ ਆ, ਕਿੱਥੋਂ ਆ ਰਹੇ ਹਾਂ ਪਿੱਛੋਂ ਲੈ ਕੇ ਸਾਰਾ ਕੁਝ ਤੇ ਓਨਾ ਹੀ ਵਕਤ। ਹੁਣ ਜਿਹੜਾ ਮਰੀਜ਼ ਬਹੁਤਾ ਪੁਰਾਣਾ ਹੈ, ਜੇ ਕੋਈ ਕਵੇ ਵੀ ਇਹਨੂੰ ਅੱਜ ਹੀ ਮੈਂ ਅਰੋਗ ਕਰਨਾ, ਇਕੱਠੀ ਦਵਾਈ ਅੱਜ ਹੀ ਖਵਾ ਦਿਓ ਸਾਰੀ, ਉਹ ਤੇ ਉਹਦੀ ਮੌਤ ਹੋ ਜਾਏਗੀ। ਇਹ ਤੇ ਇਸ ਤਰ੍ਹਾਂ ਦੀ ਘਟਨਾ ਵੀ ਮੈਂ ਇੱਕ ਨੀਮ ਹਕੀਮ ਖਤਰਾ ਜਾਣ ਇੱਕ ਡਾਕਟਰ ਬਾਰੇ ਸੁਣਿਆ, ਪਿੰਡਾਂ ਵਿੱਚ ਤੁਸੀਂ ਵਹਿੰਦੇ ਹੋ, ਆਮ ਹੀ ਬੰਦਾ ਨਸ਼ਾ ਵੇਚਣਾ ਹੋਵੇ ਤੇ ਵਧੀਆ ਤਰੀਕਾ ਹੈ, ਇੱਕ ਛੋਟੇ ਜਿਹੇ ਕੋਠੇ ਵਿੱਚ 4 ਸ਼ੀਸ਼ੀਆਂ ਰੱਖੋ, ਗੋਲੀਆਂ ਰੱਖੋ ਤੇ ਵੇਚੋ। ਉੱਥੇ ਇੱਕ ਕੋਈ ਇਸ ਤਰ੍ਹਾਂ ਦੇ ਹਕੀਮ ਡਾਕਟਰ ਤੇ ਉਹਨਾਂ ਨੇ ਆਪਣਾ ਧੰਦਾ ਚਲਾਇਆ, ਕੋਈ ਮਰੀਜ਼ ਆ ਗਿਆ, ਉਹ ਬਿਮਾਰ ਸੀ ਤੇ ਗਲੂਕੋਜ਼ ਲਾਉਣਾ ਸੀ, ਉਹ ਲਾਉਣਾ ਪੈਣਾ ਸੀ, ਉਹਦੇ ਤੇ ਸਮਾਂ ਲੱਗਣਾ ਸੀ ਕਿਉਂਕਿ ਸਹਿਜ ਸਹਿਜ ਚੱਲਦਾ, ਤੁਹਾਨੂੰ ਪਤਾ ਹੈ 2-3 ਘੰਟੇ ਲੱਗਣੇ ਸਨ ਤੇ ਡਾਕਟਰ ਸਾਹਿਬ ਨੇ ਕਿਤੇ ਜਾਣਾ ਸੀ। ਉਹਨੇ ਕਿਹਾ ਵੀ ਇੰਨਾ ਸਮਾਂ ਕਿੱਥੇ ਲਾਵਾਂਗੇ, ਇੰਨਾ ਵਕਤ ਕਿੱਥੇ, 2 ਘੰਟੇ ਉਹਨੇ ਕਿਤੇ ਜਾਣਾ ਸੀ। ਉਹਨੇ ਕੀ ਕੀਤਾ, ਗਲੂਕੋਜ਼ ਦੀਆਂ ਬੋਤਲਾਂ, ਉਹ ਇੱਕ ਜਿਹੜਾ ਸੀ ਨਾ ਗਲੂਕੋਨ, ਉਹ ਚਹੁੰ ਵਿੱਚ ਪਾ ਲਿਆ, 4 ਵਿੱਚ ਪਾ ਕੇ 2 ਸਰਿੰਜਾਂ ਬਾਹਾਂ ਨੂੰ ਲਾ ਦਿੱਤੀਆਂ, 2 ਲੱਤਾਂ ਨੂੰ ਲਾ ਦਿੱਤੀ ਤੇ ਵੀ ਟਾਈਮ ਘੱਟ ਲੱਗਿਆ, ਇਕੱਠੀ ਦੇ ਦਿਓ ਦਵਾਈ। ਹੁਣ ਦਵਾਈ ਇੱਕਦਮ ਇਕੱਠੀ ਦੇ ਦਿੱਤੀ, ਉਹ ਤੇ ਮਰੀਜ਼ ਨੂੰ ਖਤਮ ਕਰ ਦੇਗੀ। ਅਸੀਂ ਕਹਿੰਦੇ ਹਾਂ ਵੀ ਜਲਦੀ ਹੋਵੇ, ਜੋ ਕੁਝ ਹੋਵੇ ਹੁਣੇ ਹੋਵੇ, ਸਾਨੂੰ ਇਹ ਨਹੀਂ ਪਤਾ ਵੀ ਗੁਰੂ ਨੇ ਜਿਸ ਜੀਵਨ ਦੇ ਉੱਤੇ ਕੰਮ ਕਰਨਾ, ਬਖਸ਼ਿਸ਼ ਕਰਨੀ, ਉਹਦੇ ਵਿੱਚ ਇੰਨੀ ਸਮਰੱਥਾ ਹੀ ਨਹੀਂ ਗੁਰੂ ਕੀ ਬਖਸ਼ਿਸ਼ ਨੂੰ ਉਹ ਝੱਲ ਵੀ ਸਕੇ। ਅਜੇ ਗੁਰੂ ਨੇ ਤਾਂ ਹੀ ਸਮਾਂ ਲਾਉਣਾ ਹੈ, ਸਹਿਜੇ ਸਹਿਜੇ ਸਹਿਜੇ। ਇਹ ਜਿਹੜੇ ਕੱਪੜੇ ਵਿੱਚ ਮੈਲ ਬਹੁਤੀ ਹੋ ਜਾਏ, ਉਹਨੂੰ ਧੋਣ ਵਾਲੇ ਕਈ ਕਈ ਦਿਨ ਭਿਉਂ ਕੇ ਰੱਖਦੇ ਨੇ, ਫਿਰ ਉਹ ਮੈਲ ਕੱਚੀ ਹੋ ਜਾਂਦੀ, ਫਿਰ ਲਾਉਂਦੇ ਨੇ, ਜੇ ਉਸੇ ਦਿਨ ਲਾਉਣ ਤੇ ਕੱਪੜਾ ਪਾਟਦਾ। ਇਹ ਗੁਰੂ ਦੀ ਮਜਬੂਰੀ ਹੈ, ਇਸ ਲਈ ਸਤਿਗੁਰੂ ਕਹਿੰਦੇ ਇੱਥੇ ਜ਼ੋਰ ਨਹੀਂ, ਇੱਥੇ ਕਾਹਲ ਨਹੀਂ, ਪਰ ਇੱਥੇ ਆਲਸ ਵੀ ਨਹੀਂ। ਦੋਵੇਂ ਗੱਲਾਂ ਯਾਦ ਰੱਖੇ, ਇਸ ਥਾਂ ਦੇ ਉੱਤੇ 2 ਗੱਲਾਂ ਜਿਨ੍ਹਾਂ ਨੇ ਚੇਤੇ ਰੱਖੀਆਂ ਉਹ ਕਦੀ ਨਾ ਹਾਰੇ। ਉਹ ਕਿਹੜੀਆਂ ਨੇ? ਇੱਕ ਤੇ ਕਹਿੰਦੇ ਅੰਦਰ ਆਲਸ ਨਾ ਆਵੇ, ਲੱਗਾ ਰਵੇ ਦਿਨ ਰਾਤ, ਆਲਸ ਵੀ ਨਾ ਕਰੇ ਤੇ ਦੂਸਰਾ ਜ਼ੋਰ ਵੀ ਨਾ ਲਾਏ। ਦਰ ਦੇ ਉੱਤੇ ਦਰਵੇਸ਼ ਬਣ ਜਾਏ। ਦਰਵੇਸ਼ ਦਾ ਮਤਲਬ ਕੀ ਹੈ? ਜਿਹੜਾ ਦਰ ਦੇ ਉੱਤੇ ਲਟਕਿਆ ਹੋਇਆ, ਬੈਠਾ ਹੋਇਆ, ਉਹਦੀ ਭਾਵਨਾ ਇਹ ਬਣ ਜਾਏ ਜਿਹੜੀ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਕਹੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਇਹਦੇ ਵਿੱਚ ਬੜੀ ਡੂੰਘੀ ਰਮਜ ਹੈ ਧਰਮ ਕਮਾਉਣ ਦੀ। ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਸਾਹਿਬ ਕਹਿੰਦੇ ਕਿ ਮੈਂ ਅਕਾਲ ਪੁਰਖ ਦੇ ਦਰ ਤੇ ਬੈਠ ਜਾਂ ਤੇ ਇੰਨਾ ਚਿਰ ਬਵਾਂ ਕਿ ਭਾਵੇਂ ਮੌਤ ਵੀ ਆ ਜਾਏ ਤਾਂ ਵੀ ਨਾ ਉੱਠਾਂ। ਮਰਨ ਦਾ ਮਤਲਬ ਇਹ ਹੈ, ਫਿਰ ਵੀ ਉਹਨੂੰ ਨਾ ਕਵਾਂ ਵੀ ਤੂੰ ਮੈਨੂੰ ਬਚਾ। ਇਸ ਲਈ ਕਿਸੇ ਬਖਸ਼ ਹੋਏ ਦਾ ਬਹੁਤ ਪਿਆਰਾ ਬਚਨ ਹੈ। ਬੜੇ ਲੋਕ ਬੈਠੇ ਸਨ, ਕਿਸੇ ਨੇ ਕਿਹਾ ਵੀ ਰੱਬ ਵਿੱਚ ਬੜੀ ਕਰਾਮਾਤ, ਬੜੀ ਸ਼ਕਤੀ, ਜਿਉਂਦਿਆਂ ਜਿਨ੍ਹਾਂ ਦੀ ਸਵਾਸ ਸਮਾਪਤ ਹੋ ਜਾਣ ਉਹਨਾਂ ਨੂੰ ਜਿਉਂਦੇ ਕਰ ਦਿੰਦਾ। ਉਹ ਥੋੜੇ ਜਿਹੇ ਹੱਸ ਪਏ, ਮੁਸਕਾ ਪਏ। ਇਹ ਗੱਲਾਂ ਕਰਨੀਆਂ ਹੋਰ ਨੇ, ਪ੍ਰੈਕਟੀਕਲ ਜ਼ਿੰਦਗੀ ਹੋਰ ਹੁੰਦੀ ਹੈ। ਉਹਨਾਂ ਨੇ ਇਹਨੂੰ ਕੀਤਾ ਵੀ ਕਿਵੇਂ ਮਰ ਕੇ ਜੀਵੀਦਾ। ਉਹਨਾਂ ਨੇ ਕਿਹਾ ਵੀ ਗੱਲ ਠੀਕ ਹੈ, ਰੱਬ ਮਰੇ ਨੂੰ ਜਿਉਂਦਾ ਕਰ ਸਕਦਾ ਹੈ, ਪਰ ਉਹ ਜਿਉਂਦਾ ਤਾਂ ਕਰੇਗਾ ਪਹਿਲਾਂ ਇੱਕ ਵਾਰੀ ਮਰੇ ਤੇ ਤਾਂ ਹੀ ਜਿਉਂਦਾ ਕਰੇਗਾ, ਜਿਉਂਦੇ ਨੂੰ ਕੀ ਜਿਉਂਦਾ ਕਰਨਾ ਹੈ, ਉਹ ਜਿਉਂਦਾ ਹੀ ਉਹਨਾਂ ਨੂੰ ਕਰਦਾ ਜਿਹੜੇ ਮਰਦੇ, ਯਾਨੀ ਕਿ ਹੱਦ ਤੋਂ ਪਾਰ ਚਲੇ ਜਾਂਦੇ, ਮਰੋ ਤਾਂ ਹਰ ਕੇ ਦੁਆਰ। ਕਬੀਰ ਸਾਹਿਬ ਕਹਿੰਦੇ ਜੇ ਮਰ ਵੀ ਗਿਆ ਉੱਥੇ ਡਿੱਗਾ ਹੋਵਾਂਗਾ ਤੇ ਕੋਲੋਂ ਦੀ ਰੱਬ ਲੰਘੇਗਾ, ਉਹਨੇ ਪੁੱਛ ਲੈਣਾ ਵੀ ਆਹ ਕੌਣ ਬੰਦਾ ਡਿੱਗਾ ਹੋਇਆ ਇੱਥੇ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਅਕਾਲ ਪੁਰਖ ਕੋਲੋਂ ਦੀ ਲੰਘਿਆ ਤੇ ਉਹਦੀ ਨਜ਼ਰ ਪੈ ਗਈ, ਉਹਨੇ ਕਹਿ ਦੇਣਾ ਵੀ ਆਹ ਕੌਣ ਪਿਆ ਹੋਇਆ, ਕਬੀਰ ਲੱਗਦਾ, ਹੁਣ ਇਹਨੂੰ ਜਿਉਂਦਾ ਕਰੋ। ਫਿਰ ਉਹ ਜਿਉਂਦੇ ਹੋਏ, ਫਿਰ ਉਹ ਕਬੀਰ ਬਣੇ, ਫਿਰ ਉਹ ਸੰਤ ਬਣੇ, ਫਿਰ ਉਹ ਪ੍ਰਵਾਨ ਹੋਏ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਿਧਾਂਤ ਸੰਪੂਰਨ ਹੈ, ਇਹਦੇ ਵਿੱਚ 1% ਵੀ ਕੋਈ ਦੁਬਧਾ ਨਹੀਂ ਸਿੱਖ ਨੂੰ, ਕਿ ਸਤਿਗੁਰਾਂ ਦਾ ਜਿਹੜਾ ਸਿਧਾਂਤ ਹੈ ਉਹ ਇੱਕ ਅਕਾਲ ਪੁਰਖ ਨਾਲ ਜੁੜਨਾ ਹੈ। ਪਰ ਇਹ ਸਾਰੇ ਜਵਾਬ ਦਿੱਤੇ ਗਏ ਨੇ ਇਸ ਬਾਣੀ ਵਿੱਚ ਕਿ ਦੂਸਰੇ ਧਰਮਾਂ ਦੇ ਮੁਕਾਬਲੇ ਤੇ ਤੁਸੀਂ ਆਪਣੇ ਸਿੱਖ ਦੀ ਝੋਲੀ ਵਿੱਚ ਕੀ ਪਾਇਆ ਹੈ। ਸਾਨੂੰ ਪਤਾ ਵੀ ਹੋਣਾ ਚਾਹੀਦਾ ਸਾਨੂੰ ਕਿਹੜਾ ਰਾਹ ਦਿੱਤਾ, ਸਾਨੂੰ ਇਹ ਵੀ ਸਮਝ ਆਉਣੀ ਚਾਹੀਦੀ, ਨਹੀਂ ਤੇ ਅਸੀਂ ਜਿਹੜਾ ਆਏਗਾ ਉਹਦੀ ਰੀਤ ਅਸੀਂ ਟੰਗ ਲਵਾਂਗੇ ਆਪਣੇ ਨਾਲ। ਜੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਾ ਹੋਈ ਤੇ ਫਿਰ ਸਾਧ ਸੰਗਤ ਕੀ ਬਣ ਜਾਏਗਾ, ਬਹੁਤ ਹਾਲਾਤ ਖਰਾਬ ਹੋ ਜਾਏਗੀ। ਜਿੱਥੇ ਜਾਓ ਅਸੀਂ ਹੋਰ ਤੇ ਕੀ ਸਿੱਖ ਕੌਮ ਬਾਰੇ ਅਸੀਂ ਕੁਝ ਕਰਨਾ ਹੈ। ਮੈਂ ਤੇ ਇਸ ਗੱਲ ਤੋਂ ਹੈਰਾਨ ਹਾਂ ਵੀ ਸਿੱਖ ਤੇ ਅਜੇ ਤੱਕ ਅਸੀਂ ਕਹਿੰਦੇ ਹਾਂ ਪ੍ਰਚਾਰ ਬੜਾ ਹੈ ਜੀ, ਹਰ ਰੋਜ਼ ਲਾਈਵ ਟੀਵੀ ਦੇ ਉੱਤੇ ਚੱਲਦਾ, ਜਿੱਧਰ ਜਾਓ ਗੁਰਦੁਆਰਿਆਂ ਵਿੱਚ ਵੀ ਭੀੜ ਹੈ। ਸਾਧ ਸੰਗਤ ਅਸੀਂ ਤੇ ਅਜੇ ਨਗਾਂ ਵਾਲੀਆਂ ਮੁੰਦਰੀਆਂ ਨਹੀਂ ਲਾ ਸਕੇ, ਹੋਰ ਕਿਹੜੀ ਸਿੱਖੀ ਕਮਾਉਣੀ ਹੈ। ਤੇ ਆਮ ਬੰਦਾ ਨਹੀਂ, ਮੈਂ ਹੈਰਾਨ ਹੋ ਗਿਆ, ਮੈਂ ਹੁਣੇ ਕਿਤੇ ਗਿਆ ਸੀ, ਜਿਹੜੇ ਦੇਗ ਵਰਤਾਉਣ ਵਾਲੇ ਨੇ ਉਹਨਾਂ ਨੇ 3-3 ਮੁੰਦਰੀਆਂ ਪਾਈਆਂ ਹੋਈਆਂ ਨੇ ਹੱਥਾਂ ਵਿੱਚ, 3-3 ਛਾਪਾਂ ਪਾਈਆਂ ਹੋਣੀਆਂ। ਮੈਂ ਕਿਹਾ ਵੀ ਮੈਂ ਗੱਲ ਕਹਿਣਾ ਤੇ ਨਹੀਂ ਚਾਹੁੰਦਾ, ਪਰ ਮੇਰਾ ਮਨ ਬਿਲਕੁਲ ਇਹ ਹੁਣ ਰੁਕੇਗਾ ਨਹੀਂ ਕਹਿਣ ਵੀ ਤੁਸੀਂ ਦੇਗ ਵਰਤਾਉਣੀ ਹੈ, ਘੱਟੋ ਘੱਟ ਇਹਦੀ ਤੇ ਮਰਿਆਦਾ ਪਾਈ, ਲਾ ਕੇ ਤੁਸੀਂ ਹੱਥ ਧੋ ਕੇ ਵਰਤਾ ਦਿਓ, ਜੋ ਕਬਾੜ ਵਿੱਚ ਤੁਸੀਂ ਇਹਦੇ ਪਾਇਆ ਹੋਇਆ ਸਾਰੇ ਦਿਨ ਦਾ, ਹੁਣ ਤੁਸੀਂ ਆ ਕੇ ਸੇਵਾ ਕਰਨ ਲੱਗ ਪਏ। ਇਹ ਕਿਉਂ ਹੋਇਆ? ਇਹ ਤਾਂ ਹੋਇਆ ਵੀ ਸਾਨੂੰ ਸਿੱਖੀ ਦੀਆਂ ਰੀਤਾਂ ਦੀ ਸਮਝ ਨਹੀਂ, ਵੀ ਸਿੱਖ ਨੇ ਕੀ ਕਰਨਾ ਹੈ, ਸਿੱਖ ਨੇ ਪਾਉਣਾ ਹੈ ਕਿ ਨਹੀਂ ਸਾਰਾ ਕੁਝ, ਉਹਨੂੰ ਇਹਨਾਂ ਨਗਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕੋਈ ਆਪਣੇ ਅਨੁਸਾਰ ਕਰਦਾ ਕਰੇ, ਉਹਨੂੰ ਕਿਸੇ ਦੇ ਨਾਲ ਝਗੜਨ ਦੀ ਲੜਨ ਦੀ ਲੋੜ ਵੀ ਨਹੀਂ। ਪਰ ਇੱਕ ਪਾਸੇ ਅਸੀਂ ਸੁਖਮਣੀ ਸਾਹਿਬ ਵੀ ਨਹੀਂ ਛੱਡਣਾ, ਦੂਜੇ ਪਾਸੇ ਅਸੀਂ ਉਧਰ ਜੋਤਸ਼ੀ ਨੂੰ ਵੀ ਨਹੀਂ ਛੱਡਣਾ ਵੀ ਇਹ ਧਾਗਾ ਇੱਧਰ ਦਾ ਬੰਨੋ ਤੇ ਇੰਜ ਹੋ ਜਾਏਗਾ, ਗੁਰਦੁਆਰੇ ਇਹ ਕਾਲੀ ਦਾਲ ਦਿਓ ਤੇ ਇਸ ਤਰ੍ਹਾਂ ਹੋ ਜਾਏਗਾ, ਗਾਂ ਨੂੰ ਆਟਾ ਚਾਰੋ ਤੇ ਇਹ ਹੋ ਜਾਏਗਾ, ਵੇਸਣ ਦਿਓ ਤੇ ਇਸ ਤਰ੍ਹਾਂ ਹੋ ਜਾਏਗਾ। ਇਹ ਸਾਰਾ ਕਬਾੜ ਜਿਹੜਾ ਹੈ ਅਸੀਂ ਬਾਣੀ ਪੜ੍ਹਦਿਆਂ ਦੇ ਨਾਲ ਵੀ ਰੱਖਿਆ ਹੋਇਆ ਹੈ। ਹਜ਼ੂਰ ਨੇ ਕਿਹਾ ਨਹੀਂ, ਤੂੰ ਜਿੱਥੇ ਗੁਰਸਿੱਖ ਹੈ ਉੱਥੇ ਸਿੱਖੀ ਦੀਆਂ ਰੀਤਾਂ ਸਮਝ ਲੈ, ਉਹ ਕਿਹੜੀਆਂ ਨੇ, ਕੁਝ ਦਿੱਤੀਆਂ ਨੇ। ਕਹਿਣ ਲੱਗੇ ਗੁਰਮੁਖ ਨਾਮ, ਇਹ ਪਹਿਲੀ ਦਾਤ ਦਿੱਤੀ, ਨਾਮ ਦਾਨ ਦਸਵੰਧ ਕੱਢ ਸਿੱਖੀ ਦਾ, ਇਹ ਕਰਮ ਹੈ ਅਸਲ ਵਿੱਚ, ਇਹ ਹੈ ਪਾਰੁਪਕਾਰ, ਇਹ ਹੈ ਸੇਵਾ। ਆ ਮੁੰਦਰੀਆਂ ਵਾਲੇ ਤੇ ਤੁਹਾਨੂੰ ਇਹ ਕਹਿੰਦੇ ਨੇ ਨਗਾਂ ਵਾਲੇ, ਆ ਪਾ ਲਓ ਤੇ ਗੁਆਂਢੀਆਂ ਦੀ ਕਮਾਈ ਤੁਹਾਡੀ ਦੁਕਾਨ ਵਿੱਚ ਆਉਣੀ ਸ਼ੁਰੂ ਹੋ ਜਾਏਗੀ, ਉਧਰ ਵਾਲੇ ਗਾਹਕ ਤੁਹਾਡੇ ਵੱਲ ਆ ਜਾਣਗੇ। ਪਰ ਗੁਰੂ ਨਾਨਕ ਕਹਿੰਦੇ ਨਹੀਂ, ਤੂੰ ਕਰ ਕਮਾਈ ਧਰਮ ਦੀ, ਕਿਰਤ ਕਰ, ਉਹਦੇ ਵਿੱਚੋਂ ਦਸਵਾਂ ਹਿੱਸਾ ਕਿਸੇ ਨੂੰ ਦੇ। ਕਿੰਨਾ ਫਰਕ ਹੈ, ਇੱਕ ਸਿਖਾ ਰਿਹਾ ਦੂਜੇ ਦਾ ਖੋਹ ਕੇ ਤੇਰੇ ਵੱਲ ਆ ਜਾਏਗਾ, ਇੱਕ ਕਹਿ ਰਿਹਾ ਵੀ ਤੂੰ ਦੂਜੇ ਨੂੰ ਦੇ। ਹੁਣ ਨਰਕ ਕਿਹੜਾ ਤੇ ਸਵਰਗ ਕਿਹੜਾ ਹੈ? ਖੋਣਾ ਨਰਕ ਹੈ, ਦੇਣਾ ਸਵਰਗ ਹੈ। ਬੇਨਤੀ ਕਰ ਰਿਹਾ ਸਾਂ, ਇਹ ਅਸੀਂ ਅਣਜਾਣ ਪੁਣੇ ਦੇ ਵਿੱਚ ਇਹ ਚੀਜ਼ਾਂ ਅਖਤਿਆਰ ਕਰ ਲਈਆਂ, ਇਹ ਵਿਸ਼ਵਾਸ ਪਾਲ ਲਏ। ਹਾਂ, ਇਹ ਜ਼ਰੂਰ ਹੈ ਵੀ ਜੇ ਅਸੀਂ ਇਹ ਕਰਮ ਛੱਡੇ ਨੇ ਤੇ ਸਿੱਖੀ ਦੇ ਕਰਮ ਜ਼ਰੂਰ ਕਰੀਏ, ਤਾਂ ਅਸੀਂ ਤੁਰਾਂਗੇ, ਆਪਣੇ ਕਿਤੇ ਨਾ, ਫਿਰ ਅਸੀਂ ਕੱਚੇਪਣ ਵਿੱਚ ਚਲੇ ਜਾਵਾਂਗੇ। ਕਹਿੰਦੇ ਤੇ ਅਸੀਂ ਸਾਰੇ ਹਾਂ ਵੀ ਅਸੀਂ ਸਿੱਖ ਹਾਂ, ਸਾਡੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ, ਪਰ ਸਿੱਖ ਦੇ ਕਰਮ ਕਦੀ ਕੀਤੇ? ਸਿੱਖ ਦੀ ਤੇ ਪਰਿਭਾਸ਼ਾ ਬੜੀ ਮਹਿੰਗੀ ਹੈ, ਉਹ ਤੇ ਸ਼ੁਰੂ ਇੱਥੋਂ ਹੁੰਦੀ। ਭਾਈ ਗੁਰਦਾਸ ਜੀ ਕਹਿੰਦੇ, ਹਉ ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆਵੈ। ਇਹਨੂੰ ਸਿੱਖ ਕਹਿੰਦੇ ਨੇ। ਗੁਰਸਿੱਖ ਉਹ ਹੈ ਜਿਹਦੇ ਹੱਥਾਂ ਦੇ ਵਿੱਚ ਸ਼ਸਤਰ ਵੀ ਫੜਿਆ ਹੋਵੇ ਤੇ ਉਹਦੇ ਚਿਹਰੇ ਤੇ ਤਰਿਉੜੀ ਨਾ ਆਵੇ, ਉਹ ਗੁਰਸਿੱਖ ਨਿਮਰਤਾ ਹੋਵੇ। ਤੇ ਜੇ ਉਹਦੇ ਨੇੜਿਓਂ ਲਾਟੇ ਨਿਕਲਦੀਆਂ ਰਹਿਣ, ਫਿਰ ਸਿੱਖੀ ਕਿਵੇਂ ਹੋਈ? ਹੁਣ ਸਿੱਖ ਆਪਾਂ ਕਹਿੰਦੇ ਹਾਂ ਲੇਵਲ ਲਾ ਕੇ ਉਹ ਆਪਣੇ ਨਾਲ ਗੱਲਾਂ ਜੋੜ ਲਈਆਂ ਜਿਹੜੀਆਂ ਸਿੱਖ ਦੇ ਜੀਵਨ ਵਿੱਚ ਹੁੰਦੀਆਂ, ਪਰ ਅੰਦਰ ਹੈ ਵੀ ਕਿ ਨਹੀਂ ਉਹ? ਹਉ ਤਿਸ ਘੋਲ ਘੁਮਾਇਆ ਗੁਰਮਤਿ ਰਿਧਾ ਗਰੀਬੀ ਆਵੇ। ਇਹਦੇ ਅਰਥ ਨੇ ਸਭ ਤੋਂ ਪਹਿਲਾਂ ਸਿੱਖ ਨਿਮਰਤਾ ਧਾਰਨ ਕਰੇ, ਕਿਉਂਕਿ ਉਹਦੇ ਕੋਲ ਬੜੀਆਂ ਬਰਕਤਾਂ ਆਉਣੀਆਂ ਨੇ ਜਿਨ੍ਹਾਂ ਨਾਲ ਹੰਕਾਰ ਆ ਸਕਦਾ, ਬੜਾ ਆਨੰਦ ਆਉਣਾ ਉਹਦੇ ਕੋਲ, ਚੜ੍ਹਦੀ ਕਲਾ ਆਉਣੀ। ਉਹਦੇ ਵਿੱਚ ਇੱਕ ਬਿਰਤੀ ਹੋਵੇ ਮੁਆਫ ਕਰਨ ਦੀ। ਕਹਿੰਦੇ ਨੇ ਕੋਈ ਮਨੁੱਖ ਪਰਮਾਤਮਾ ਦੇ ਦਰ ਤੇ ਮਰ ਕੇ ਪੁੱਜਾ, ਬੜਾ ਭਾਰਾ ਗੁਨਾਹਗਾਰ ਸੀ, ਧਰਮ ਰਾਜ ਨੇ ਉਹਦਾ ਹਿਸਾਬ ਕੀਤਾ, ਕਹਿੰਦੇ ਤੂੰ ਛੁੱਟਣ ਦਾ ਅਧਿਕਾਰੀ ਨਹੀਂ। ਉਹਨੇ ਕਿਹਾ ਜੀ ਰੱਬ ਦੇ ਅੱਗੇ ਮੇਰੀ ਅਰਦਾਸ ਤੇ ਕਰੋ, ਇੱਕ ਵਾਰੀ ਮੇਰੇ ਵੱਲੋਂ ਇੱਕ ਅਪੀਲ ਤੇ ਦਾਇਰ ਕਰ ਦਿਓ। ਕਹਿੰਦੇ ਕਿਤੇ ਕਿਸੇ ਤਰ੍ਹਾਂ ਉਹਦੀ ਅਪੀਲ ਕਰ ਦਿੱਤੀ, ਉਹਦੀ ਅਰਦਾਸ ਕਰ ਦਿੱਤੀ ਗਈ ਵੀ ਮੈਨੂੰ ਬਖਸ਼ ਦਿਓ, ਮੈਨੂੰ ਮੁਆਫ ਕਰ ਦਿਓ। ਕਹਿੰਦੇ ਉਸ ਦਰ ਦੇ ਉੱਤੋਂ ਇੱਕ ਆਵਾਜ਼ ਆਈ, ਕਹਿਣ ਲੱਗਿਆ ਜਿਹੜਾ ਇਹ ਅਰਦਾਸ ਕਰ ਰਿਹਾ ਮੈਨੂੰ ਬਖਸ਼ ਦਿਓ, ਇਹਨੂੰ ਪੁੱਛੋ ਵੀ ਤੂੰ 100 ਸਾਲ ਧਰਤੀ ਤੇ ਰਿਹਾ, ਕਦੀ ਇੱਕ ਨੂੰ ਬਖਸ਼ਿਆ ਕਿਸੇ ਨੂੰ? ਹੁਣ ਤੇ ਬਖਸ਼ਿਆ ਨਹੀਂ ਕਦੀ ਕਿਸੇ ਨੂੰ, ਛੱਡਿਆ ਨਹੀਂ ਕਦੀ ਕਿਸੇ ਨੂੰ, ਜਿਨ੍ਹਾਂ ਨੇ ਕਦੀ ਉੱਥੇ ਨਹੀਂ ਕਿਸੇ ਨੂੰ ਬਖਸ਼ਿਆ, ਇੱਥੇ ਅਸੀਂ ਵੀ ਉਹਨੂੰ ਨਹੀਂ ਬਖਸ਼ ਸਕਦੇ, ਇਹਨੂੰ ਲੈ ਕੇ ਚਲੇ ਜਾਓ। ਇਹ ਸਭ ਤੋਂ ਪਹਿਲਾ ਗੁਣ ਨਿਮਰਤਾ ਹੈ, ਤੇ ਨਿਮਰਤਾ ਦੇ ਵਿੱਚੋਂ ਜਿਹੜੀ ਦਲੇਰੀ ਤੇ ਅਣਖ ਪੈਦਾ ਹੁੰਦੀ ਏ, ਉਹ ਕ੍ਰੋਧ ਨਹੀਂ ਹੁੰਦਾ, ਉਹ ਪਰਉਪਕਾਰ ਦੀ ਭਾਵਨਾ ਬਣਦੀ। ਇਸ ਲਈ ਭਾਈ ਗੁਰਦਾਸ ਜੀ ਦੂਜਾ ਕਹਿੰਦੇ ਨੇ, ਹਉ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਗੁਰਸਿੱਖ ਉਹ ਹੈ ਜਿਹਨੂੰ ਰਾਹ ਵਿੱਚ ਜਾਂਦਿਆਂ 1 ਕਰੋੜ ਵੀ ਰੁਪਈਆ ਡਿੱਗਾ ਮਿਲ ਪਿਆ ਤੇ ਉਹ ਦੱਸੇ ਵੀ ਇਹ ਕਿਸੇ ਦਾ ਡਿੱਗਾ ਸੀ, ਕੌਣ ਹੈ, ਆਪਣੀ ਨਿਸ਼ਾਨੀ ਦੱਸ ਕੇ ਲੈ ਜਾ, ਉਹਨੂੰ ਕਹਿੰਦੇ ਗੁਰਸਿੱਖ। ਇਹਨੂੰ ਕਹਿੰਦੇ ਪਰ ਦਰਬੇ ਨੂੰ ਹੱਥ ਨਾ ਲਾਵੇ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਇਹ ਮਰਿਆਦਾ ਦਿੱਤੀ। ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਇਹ ਗੁਰਸਿੱਖ ਦਾ ਜੀਵਨ ਹੈ। ਇਹਦੇ ਵਿੱਚ ਤੁਸੀਂ ਇਹ ਨਾ ਸਮਝ ਲੈਣਾ ਵੀ ਕੈਦ ਕਰਨ ਰਹੇ ਨੇ ਭਾਈ ਗੁਰਦਾਸ ਜੀ, ਬੰਦੇ ਨੂੰ ਲੱਗਦਾ ਇਸ ਤਰ੍ਹਾਂ ਹੀ ਸੁਣਿਆ, ਆ ਬੰਦਾ ਮੱਥੇ ਤੇ ਹੱਥ ਜਿਹਾ ਮਾਰਦਾ ਵੀ ਇਹ ਕੌਣ ਕਰੇਗਾ ਐਵੇਂ, ਤੇ ਫਾਹ ਪਾਉਣ ਵਾਲੀ ਗੱਲ ਹੈ, ਨਾ ਖਾਣਾ ਰੱਜ ਕੇ, ਨਾ ਸੌਣਾ ਰੱਜ ਕੇ, ਨਾ ਵੇਖਣਾ ਕਿਸੇ ਵੱਲੋਂ, ਨਾ ਕਿਸੇ ਨੂੰ ਕੁਝ ਕਹਿਣਾ, ਇਹ ਤੇ ਗੱਲਾਂ ਸਾਰੀਆਂ ਫਾਹ ਪਾਉਣ ਵਾਲੀਆਂ। ਇਹਨੂੰ ਕਮਾ ਕੇ ਵੇਖੋ, ਇਹਦੇ ਵਿੱਚੋਂ ਇੱਕ ਨਵਾਂ ਜੀਵਨ ਮਿਲੇਗਾ। ਇਹ ਕੋਈ ਫਾਹ ਨਹੀਂ, ਇਹ ਕੋਈ ਬੋਝ ਨਹੀਂ, ਜਿਨ੍ਹਾਂ ਨੇ ਇਹਨੂੰ ਕਮਾ ਲਿਆ ਉਹਨਾਂ ਨੂੰ ਪਤਾ ਲੱਗਾ ਇਹ ਕਿੰਨੀ ਵੱਡੀ ਆਜ਼ਾਦੀ ਹੈ, ਕੈਦ ਤੋਂ ਛੁਡਾਉਣ ਵਾਲੀ ਹੈ, ਬੰਧਨਾਂ ਨੂੰ ਖੋਲਣ ਵਾਲੀ ਹੈ। ਪਰ ਕੀਤਿਆਂ ਪਤਾ ਲੱਗੇਗਾ, ਦੂਰੋਂ ਵੇਖਾਂਗੇ ਤੇ ਦੁੱਖ ਲੱਗੇਗਾ। ਪੂਰੇ ਇਨਸਾਨ ਦਾ ਜੀਵਨ ਹੈ, ਪੂਰਾ ਇਨਸਾਨ ਕਿਹਨੂੰ ਕਹਿੰਦੇ, ਜਿਹੜਾ ਲੋੜ ਅਨੁਸਾਰ ਧਰਤੀ ਦੇ ਉੱਤੇ ਪਦਾਰਥ ਦੀ ਵਰਤੋਂ ਕਰਦਾ, ਜਿੰਨਾ ਉਹਦਾ ਭਾਗ ਹੈ। ਸੰਯੋਗ ਵਿਯੋਗ ਦੋਇ ਕਾਰ ਚਲਾਵੇ ਹੈ, ਲੇਖੇ ਆਵੇ ਭਾਗ, ਜਿਹੜਾ ਤੇਰੇ ਭਾਗ ਵਿੱਚ ਹੈ ਉਹ ਤੇਰੇ ਕੋਲ ਆਉਣਾ ਹੈ, ਬਾਕੀ ਨੂੰ ਨਾ ਤਰਸੀ ਐਵੇਂ, ਖੋਈ ਨਾ, ਉਹਦੇ ਤੋਂ ਅੱਗੇ ਨਹੀਂ ਤੂੰ ਜਾ ਸਕਦਾ। ਇਸ ਕਰਕੇ ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਹਉ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਇਹ ਵੀ ਇੱਕ ਰਹਿਤ ਮਰਿਆਦਾ ਉਹਦੀ, ਸਤਿਗੁਰੂ ਦਾ ਉਪਦੇਸ਼ ਕਿਹੜਾ ਹੈ? ਇਹ ਤੇ ਪਿੱਛੇ ਮਰਿਆਦਾ ਹੈ ਨਾ, ਇਹਦੇ ਪਰਹੇਜ ਹੋ ਗਿਆ ਸਾਰਾ। ਆਹ ਜਿਹੜੀ ਪੰਕਤੀ ਜੇ ਵੀ ਬੜੀ ਜ਼ਰੂਰੀ ਹੈ, ਹਉਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼। ਉਪਦੇਸ਼ ਉਪ ਆਦੇਸ਼ ਵੱਡਾ ਹੁਕਮ ਉਹ ਕਿਹੜਾ ਹੈ? ਗੁਰੂ ਰਾਮਦਾਸ ਜੀ ਨੂੰ ਪੁੱਛ ਲਈ, ਉਹਨਾਂ ਨੇ ਇੱਕ ਸ਼ਬਦ ਵਿੱਚ ਬਚਨ ਕੀਤਾ ਹੈ। ਇਹ ਸ਼ਬਦ ਤੁਸੀਂ ਆਮ ਸੁਣਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹਦੇ ਵਿੱਚ ਇੱਕ ਬਚਨ ਆਉਂਦਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਉਪਦੇਸ਼ ਦੇ ਅਰਥ ਨੇ ਜਿਹੜਾ ਨਾਮ ਸਿੱਖ ਨੂੰ ਗੁਰੂ ਨੇ ਦਿੱਤਾ ਪੰਜ ਪਿਆਰਿਆਂ ਨੇ, ਉਹਨੂੰ ਕਹਿੰਦੇ ਨੇ ਉਪਦੇਸ਼। ਆ ਉਪਦੇਸ਼ ਕਮਾਉਣ ਵਾਲਾ ਹੈ, ਉਪਦੇਸ਼ ਗੁਰੂ, ਗੁਰੂ ਦਾ ਉਪਦੇਸ਼। ਜੇ ਕੱਲਾ ਇਹ ਉਪਦੇਸ਼ ਨੂੰ ਕਹੀਏ ਵੀ ਮੈਂ ਇਧਰੋਂ ਉਪਦੇਸ਼ ਕਿਹਾ, ਤਿੰਨ ਚਾਰ ਗੱਲਾਂ ਕਹੀਆਂ, ਤੁਸੀਂ ਸੁਣੋ ਤੇ ਸਮਝ ਲਓ ਤੇ ਕਰੋ ਜਾ ਕੇ, ਉਪਦੇਸ਼ ਉਹਦੇ ਨਾਲ ਸੰਬੰਧਿਤ ਹੈ ਨਹੀਂ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਉਹਨੂੰ ਜਪਣਾ ਹੈ। ਹੁਣ ਇਹਨੂੰ ਥੋੜੀ ਜਪਣਾ ਵੀ ਝੂਠ ਨਹੀਂ ਬੋਲਣਾ, ਝੂਠ ਨਹੀਂ ਬੋਲਣਾ, ਇਹਨੂੰ ਥੋੜੀ ਕੋਈ ਜਪਦਾ। ਇਹ ਤੇ ਇੱਕ ਸਮਝ ਦਿੱਤੀ ਹੈ ਗੁਰੂ ਨੇ, ਗਿਆਨ ਦਿੱਤਾ, ਜਪਣ ਲਈ ਨਹੀਂ ਹੈ, ਸਮਝਣ ਲਈ ਹੈ। ਜਪਣ ਲਈ ਉਪਦੇਸ਼ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦਾ ਉਪਦੇਸ਼ ਕਮਾਵੇ। ਕਮਾਉਣ ਦਾ ਮਤਲਬ ਜਪਣਾ, ਕਮਾਉਣ ਦਾ ਮਤਲਬ ਇੱਕ ਸ਼ਬਦ ਵਰਤਿਆ ਜਾਂਦਾ ਹੈ ਵੀ ਇਹ ਜਿਹੜਾ ਘੜਾ ਹੈ ਨਾ, ਜਿਸ ਕਾਰੀਗਰ ਨੇ ਬਣਾਇਆ ਹੈ, ਬੜਾ ਸੋਹਣਾ ਹੈ, ਬੜੀ ਸਫਾਈ ਵਾਲਾ ਹੈ। ਦੂਜਾ ਕਹਿੰਦਾ ਸਫਾਈ ਵਾਲਾ ਪਤਾ ਹੈ ਕਿਉਂ ਹੈ? ਇਹਨੂੰ ਜਿਸ ਕਾਰੀਗਰ ਨੇ, ਜਿਸ ਮਕੈਨਿਕ ਨੇ, ਜਿਸ ਕੁਮਾਰ ਨੇ ਬਣਾਇਆ ਹੈ, ਜਦੋਂ ਇਹਨੂੰ ਬਣਾਇਆ ਸੀ ਤੇ ਉਸ ਮਿੱਟੀ ਨੂੰ ਉਹਨੇ ਕਮਾਇਆ ਬੜਾ ਹੈ। ਕਮਾਇਆ ਦਾ ਮਤਲਬ ਉਹਨੂੰ ਵਾਰ ਵਾਰ ਗੁੰਨਿਆ, ਵਾਰ ਵਾਰ ਮਿਕਸਿੰਗ ਕੀਤੀ ਉਹਦੀ, ਉਹਨੂੰ ਇੱਕ ਜਾਨ ਕਰ ਦਿੱਤਾ ਉਹਨੇ, ਉਹਦੇ ਵਿੱਚ ਕੋਈ ਸੁਰਾਖ ਨਹੀਂ ਰਿਹਾ, ਤਾਂ ਇੰਨੀ ਸਫਾਈ ਆਈ ਹੈ। ਕਮਾਉਣ ਦਾ ਮਤਲਬ ਵਾਰ ਵਾਰ ਜਪਣਾ, ਵਾਰ ਵਾਰ ਸ਼ਬਦ ਨੂੰ ਜਪਣਾ। ਹਉਂ ਤਿਸ ਘੋਲ ਘੁਮਾਇਆ ਸਤਿਗੁਰੂ ਦਾ ਉਪਦੇਸ਼ ਕਮਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਐਸੀਆਂ ਮਰਿਆਦਾ ਗੁਰੂ ਸਾਹਿਬ ਨੇ ਇਹ ਕਰਮ ਸਿੱਖ ਨੂੰ ਦਿੱਤੇ। ਇਹਨੇ ਸਿੱਖ ਨੇ ਇਹ ਕਰਮ ਕਰਨੇ, ਦੂਜੇ ਨਹੀਂ। ਇਹ ਲਾਹ ਦੇਣਾ ਚਾਹੀਦਾ ਸਾਰਾ ਕੁਝ, ਹੋਰ ਬਾਕੀ ਬੇਕਾਰ ਹੈ। ਸਿੱਖ ਦਾ ਜੀਵਨ ਇੱਥੋਂ ਤੱਕ ਪੰਜ ਕਕਾਰ, ਅੰਮ੍ਰਿਤ ਵੇਲਾ, ਬਾਣੀ ਪੜ੍ਹਨੀ, ਸੇਵਾ ਕਰਨੀ, ਕਿਸੇ ਦਾ ਭਲਾ ਕਰਨਾ, ਸੱਚੇ ਮਾਰਗ ਤੇ ਤੁਰਨਾ ਤੇ ਗੁਰਮੁਖਾਂ ਦੀ ਸੰਗਤ ਕਰਨੀ। ਜੀਵਨ ਵਿੱਚ ਕੋਈ ਦੁੱਖ ਸੁੱਖ ਆਉਂਦਾ ਗੁਰੂ ਅੱਗੇ ਅਰਦਾਸ ਕਰਨੀ, ਜ਼ਿਆਦਾ ਹੋਵੇ ਗੱਲ ਤੇ ਗੁਰਸਿੱਖਾਂ ਨਾਲ ਸਾਂਝ ਕਰ ਲੈਣੀ, ਗੁਰਮੁਖਾਂ ਨੂੰ ਦੱਸ ਦੇਣਾ ਵੀ ਇਹ ਹੈ। ਇਹ ਇੱਥੋਂ ਤੱਕ ਸਿੱਖੀ ਸੀਮਤ ਹੈ। ਇਹਦੇ ਤੋਂ ਅੱਗੇ ਇੱਥੇ ਜੋ ਕੁਝ ਉਹਦੀ ਜ਼ਿੰਦਗੀ ਵਿੱਚ ਸਬਰਦਾ ਸਬਰ ਜਾਏ, ਜੇ ਨਹੀਂ ਸਬਰਦਾ ਤੇ ਜ਼ਿੰਦਗੀ ਕੁਰਬਾਨ ਕਰਦਾ ਫਿਰ ਗੁਰੂ ਦੇ ਪਿਆਰ ਵਿੱਚ। ਇਹੀ ਰਾਹ ਹੈ ਸਿੱਖੀ ਦਾ। ਇਸ ਤਰ੍ਹਾਂ ਇਹ ਗੁਰੂ ਕਾ ਸਹਾਰਾ ਲੈ ਕੇ ਸਤਿਗੁਰੂ ਨੇ ਆਪਣੇ ਗੁਰਸਿੱਖ ਨੂੰ ਇਹ ਦਾਤ ਦਿੱਤੀ। ਕਹਿਣ ਲੱਗੇ ਸਾਡੇ ਵਿੱਚ ਜਿਵੇਂ ਉਧਰ ਵਿਸ਼ਵਾਸ ਹੈ ਰਾਮਚੰਦਰ ਦੇ ਪੁਜਾਰੀਆਂ ਵਿੱਚ, ਸਾਡੇ ਵਿੱਚ ਉਹ ਵਿਸ਼ਵਾਸ ਨਹੀਂ ਕੰਮ ਕਰਦਾ। ਸਾਡੇ ਵਿੱਚ ਇਹ ਵਿਸ਼ਵਾਸ ਹੈ ਕਿ ਰੱਬ ਦੀ ਬੰਦਗੀ ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਸ਼ੁਐ ਸਕੈ ਨਾ ਕੋਈ। ਫਿਰ ਇਹਦੀ ਖਬਰ ਦਿੰਦੇ ਨੇ, ਕਹਿੰਦੇ ਸੰਮਤ ਸਤਰਹ ਸਹਿਸ ਪਚਾਵਨ। ਇਹ ਸੰਮਤ ਬਿਕਰਮੀ ਦਾ ਦੇ ਰਹੇ ਨੇ ਪਤਾ ਵੀ ਇਹ ਗ੍ਰੰਥ ਕਦੋਂ ਪੂਰਾ ਕੀਤਾ, ਰਾਮਾ ਅਵਤਾਰ ਜਿਹੜਾ ਗ੍ਰੰਥ ਭਗਵਤ ਜਿਹੜਾ ਲਿਖਿਆ। 1700 ਸਹਿਸ ਦਾ ਅਰਥ ਹੈ 100, 55, 55 ਦਾ ਅਰਥ ਹੈ 55, 50 ਤੇ 5, 1755 ਹਾੜ ਵਧੀ, ਹਾੜ ਦੀ ਵਧੀ ਹੋਈ, ਯਾਨੀ ਕਿ ਜਦੋਂ ਚੰਦਰਮਾ ਪੂਰਾ ਹੋ ਕੇ ਅੱਧ ਤੋਂ ਹਨੇਰੇ ਦੇ ਪੱਖ ਵਿੱਚ ਆਉਂਦਾ ਹੈ ਉਹਨੂੰ ਕਹਿੰਦੇ ਹਾੜ ਵਧੀ। ਪ੍ਰਥਮ ਪਹਿਲੀ ਹਾੜ ਵਧੀ ਸੁਖਦਾਵਨ, ਸੁਖਦਾਈ ਦਿਨਾਂ ਦੇ ਅੰਦਰ ਸਾਹਿਬ ਕਹਿੰਦੇ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ। ਇਸ ਗ੍ਰੰਥ ਨੂੰ ਸੁਧਾਰਿਆ, ਇਹਨੂੰ ਬਣਾਇਆ ਤੇਰੀ ਕਿਰਪਾ ਦੇ ਨਾਲ। ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਤੇ ਨਾਲ ਕਹਿ ਰਹੇ ਨੇ ਭੂਲ ਪਰੀ ਲਹੋ ਲਿਹੋ ਸੁਧਾਰਾ। ਜੇ ਇਹ ਕੰਮ ਕਰਨ ਵਿੱਚ ਮੇਰੇ ਵੱਲੋਂ ਕੋਈ ਭੁੱਲ ਹੋ ਗਈ ਹੈ, ਕਿੰਨੀ ਨਿਮਰਤਾ ਹੈ, ਕਿੰਨਾ ਅੰਦਰ ਝੁਕਿਆ ਹੋਇਆ ਇਹਨਾਂ ਸੂਰਮੇ ਵੀ ਹੋਣ ਤੇ ਤਾਂ ਵੀ ਕਹਿੰਦੇ ਮੇਰੇ ਤੋਂ ਕੋਈ ਗਲਤੀ ਹੋ ਸਕਦੀ। ਅਸੀਂ ਕਦੀ ਮੰਨਿਆ? ਅਸੀਂ ਤੇ ਕਹਿੰਦੇ ਵੀ ਇਹ ਹੋਇਆ ਨਹੀਂ, ਇਹ ਨਹੀਂ ਹੋਇਆ। ਜੇ ਕਹੀਏ ਵੀ ਕੋਈ ਗਲਤੀ, ਫਿਰ ਜੇ ਤੇ ਪਤਾ ਲੱਗ ਜਾਏ ਨਾ ਕਿਸੇ ਸਿਖਾਇਆ ਹੋਵੇ ਵੀ ਇਸ ਤਰ੍ਹਾਂ ਕਹਿ ਦਿਆ ਜੀ ਗਲਤੀਆਂ ਬੜੀਆਂ ਹੋਈਆਂ ਨੇ, ਫਿਰ ਤੇ ਬੰਦਾ ਕਹਿ ਦੇਗਾ। ਅੰਦਰਲਾ ਮਨ ਨਹੀਂ ਮੰਨੇਗਾ ਮੈਂ ਗਲਤੀ ਕਰ ਸਕਣਾ, ਮੈਂ ਥੋੜੀ ਗਲਤੀ ਕਰ ਸਕਾਂ, ਬਾਕੀ ਦੇ ਕਰਦੇ ਸਾਰੇ। ਜੋ ਗਲਤ ਹੋਇਆ ਉਹ ਤੇ ਤੁਹਾਡੇ ਕਰਕੇ ਹੋਇਆ, ਜੋ ਕੁਝ ਠੀਕ ਹੋਇਆ ਉਹ ਮੇਰੇ ਕਰਕੇ ਹੋਇਆ। ਇਹ ਤੇ ਚੀਜ਼ ਟੁੱਟਦੀ ਨਹੀਂ ਅੰਦਰੋਂ। ਜੋ ਜੋ ਕੁਝ ਠੀਕ ਹੋਇਆ ਉਹ ਤੇ ਮੇਰੇ ਕਰਕੇ ਹੋਇਆ, ਤੇ ਜਿਹੜੀ ਜਿਹੜੀ ਗਲਤ ਗੱਲ ਹੋਈ ਉਹ ਸਾਰੀ ਹੋਰ ਕਿਸੇ ਕਰਕੇ ਹੋਈ ਹੈ, ਦੂਜੇ ਤੇ ਆਰੋਪ। ਤੇ ਜਿਹੜਾ ਬੰਦਾ ਸਾਰਾ ਜੀਵਨ ਦੂਜੇ ਤੇ ਆਰੋਪ ਲਾਉਂਦਾ ਰਹਿੰਦਾ ਉਹ ਆਪਣੀ ਜ਼ਿੰਦਗੀ ਦੇ ਬੜੇ ਸੁਨਹਿਰੀ ਜਿਹੜੇ ਚਾਂਸ ਨੇ, ਮੌਕੇ ਨੇ ਗਵਾ ਦਿੰਦਾ ਆਪਣੇ ਆਪ ਨੂੰ ਸ਼ੁੱਧ ਕਰਨ ਦੇ। ਇਸ ਕਰਕੇ ਕਹਿੰਦੇ ਕਲਗੀਆਂ ਵਾਲੇ ਨੇ ਸਿਖਾਇਆ, ਕਹਿੰਦੇ ਜਿੱਥੇ ਤੈਨੂੰ ਸਿਪਾਹੀ ਬਣਾਇਆ ਨਾ, ਸੂਰਮਾ ਬਣਾਇਆ ਸੱਜਣਾ, ਕਦੀ ਮਾਫ਼ੀ ਮੰਗਣ ਦੀ ਆਦਤ ਵੀ ਪਾ ਲੈ, ਕਦੀ ਇਹ ਵੀ ਕਹਿ ਦੇ ਭੁੱਲ ਪਰੀ ਮੇਰੇ ਤੋਂ ਭੁੱਲ ਹੋ ਗਈ, ਰੱਬ ਨੂੰ ਕਿਹਾ ਕਰ ਠੀਕ ਏ, ਹੰਕਾਰੀਆਂ ਦੇ ਅੱਗੇ ਨਾ ਝੁਕੀ ਕੋਈ ਗੱਲ ਨਹੀਂ, ਉੱਥੇ ਨਹੀਂ ਪਰ ਗੁਰੂ ਅੱਗੇ ਤੇ ਘੱਟੋ ਘੱਟ ਇਹਨਾਂ ਤੇ ਨਾ ਤੂੰ ਬੇਖੌਫ ਹੋ ਜਾ, ਇਹਨਾਂ ਤੇ ਨਾ ਬੇਬਾਕ ਹੋ ਜਾ ਵੀ ਗੁਰੂ ਦੀ ਵੀ ਪਰਵਾਹ ਨਹੀਂ। ਨਿਡਰ ਤੇ ਕੀਤਾ ਗੁਰੂ ਨੇ, ਪਰ ਇੰਨਾ ਵੀ ਨਿਡਰ ਨਹੀਂ ਵੀ ਗੁਰੂ ਤੋਂ ਵੀ ਨਹੀਂ ਡਰਦਾ। ਇਸ ਕਰਕੇ ਕਹਿੰਦੇ ਭੂਲ ਭਰੀ ਜੇ ਸਾਡੇ ਤੋਂ ਕੋਈ ਇਹ ਕੰਮ ਕਰਦੇ ਆ ਜੋ ਪਿੱਛੇ ਲਿਖਿਆ ਤੇ ਬੜੀ ਕਾਹਲੀ ਵਿੱਚ ਕੀਤਾ ਕਲਗੀਆਂ ਵਾਲੇ ਨੇ, ਟਾਈਮ ਤੇ ਹੈ ਨਹੀਂ ਸੀ, ਵਕਤ ਨਹੀਂ ਸੀ। ਕਦੀ ਸੋਚੋ ਕਿੰਨੀਆਂ ਗੰਭੀਰ ਅਵਸਥਾਵਾਂ ਵਿੱਚੋਂ ਲੰਘੇ, ਚੌਵਾਂ ਪਾਸਿਓਂ ਖਤਰਾ, ਸਰਕਾਰ ਨਾਲ ਇੱਕ ਪਾਸੇ ਟੱਕਰ, ਇੱਕ ਪਾਸੇ 22 ਧਾਰ ਦੇ ਰਾਜਿਆਂ ਨਾਲ ਟੱਕਰ, ਕੋਲ ਦੇਸ਼ ਨਹੀਂ, ਕੋਲ ਤੇ ਇੰਨਾ ਵੀ ਥਾਂ ਨਹੀਂ ਜਿਹਦੇ ਵਿੱਚ 4 ਕਿੱਲੇ ਪੱਠੇ ਬੀਜ ਕੇ ਆਪਣੇ ਪਸ਼ੂਆਂ ਨੂੰ ਪਾ ਲਵਾਂਗੇ, ਬਸ ਕਿਲਾ ਹੀ ਹੈ ਅਨੰਦਪੁਰ ਸਾਹਿਬ ਦਾ। ਇਸ ਹਾਲਤ ਦੇ ਵਿੱਚ ਇੰਨੀ ਵਿਦਿਆ ਦਾ ਪ੍ਰਸਾਰ ਕਰ ਦੇਣਾ ਬਹੁਤ ਵੱਡਾ ਕੰਮ, ਇੰਨੇ ਤਲਵਾਰਾਂ ਖੜਕਦਿਆਂ ਇੰਨਾ ਕੁਝ ਹੁੰਦਿਆਂ ਵਿੱਚ ਵਿਦਿਆ ਦਾ ਇੰਨਾ ਕਾਰਜ ਕਰ ਦੇਣਾ ਬੜੀ ਵੱਡੀ ਗੱਲ ਹੈ, ਛੋਟੀ ਨਹੀਂ। ਤਾਂ ਵੀ ਇੰਨਾ ਕੁਝ ਕਰਕੇ ਵੀ ਕਹਿੰਦੇ ਭੂਲ ਭਰੀ ਲਓ ਲਿਓ ਸੁਧਾਰਾ, ਇਸ ਗ੍ਰੰਥ ਨੂੰ ਪੂਰਾ ਕਰਨ ਦਾ ਜਿਹੜਾ ਥਾਂ ਉਹ ਅੱਗੇ ਦੱਸ ਰਹੇ, ਕਹਿੰਦੇ ਨੇਤਰ ਤੁੰਗ ਕੇ ਚਰਨ ਤਰ ਸਤ ਦਰਵ ਤੀਰ ਤਰੰਗ। ਨੇਤਰ ਤੁੰਗ ਨੈਣਾ ਦੇਵੀ ਦਾ ਜਿਹੜਾ ਪਹਾੜ ਹੈ ਜਿੱਥੇ ਅਨੰਦਪੁਰ ਸਾਹਿਬ ਇਹ ਖਬਰ ਦੇ ਰਹੇ, ਉਹਦੇ ਚਰਨ ਦਾ ਅਰਥ ਉਹਦੇ ਹੇਠਾਂ ਵਾਲੇ ਪਾਸੇ ਜਿੱਥੇ ਉਹਦੇ ਪੈਰ ਨੇ ਉਸ ਪਹਾੜ ਦੇ ਜਿੱਥੇ ਅਨੰਦਪੁਰ ਸਾਹਿਬ ਹੈ। ਸਤਦਰਵ ਸਤਲੁਜ ਜਿਹੜਾ ਦਰਿਆ ਹੈ ਉਹਦੇ ਤੀਰ, ਤੀਰ ਦਾ ਅਰਥ ਕਿਨਾਰੇ, ਤਰੰਗ ਪਾਣੀ ਦੀਆਂ ਬੜੀਆਂ ਸੋਹਣੀਆਂ ਤਰੰਗਾਂ ਉੱਠਦੀਆਂ ਨੇ। ਫਿਰ ਕਹਿੰਦੇ ਸ੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ। ਹੁਣ ਇੱਥੇ ਦੋ ਨਾਂ ਲਏ ਨੇ, ਪੂਰਾ ਕਿੰਨੇ ਕਰਾਇਆ? ਸ੍ਰੀ ਭਗਵਤ, ਸ੍ਰੀ ਭਗਵਤ ਕੌਣ ਨੇ? ਸ੍ਰੀ ਭਗਵਤ ਉਹਨਾਂ ਦਾ ਅਕਾਲ ਪੁਰਖ ਪਰਮਾਤਮਾ, ਉਹਦੀ ਗੱਲ ਕਹਿੰਦੇ ਉਹਨਾਂ ਨੇ ਪੂਰਾ ਕਰਾਇਆ। ਪਰ ਗ੍ਰੰਥ ਕਿਹਦਾ ਸੀ, ਉਹ ਕਥਾ ਕਿਹਦੀ ਸੀ? ਕਹਿੰਦੇ ਰਘੁਬਰ ਕਥਾ ਪ੍ਰਸੰਗ, ਰਘੁਬਰ ਦੇ ਅਰਥ ਨੇ ਰਾਮ ਚੰਦਰ ਜੀ ਦਸ਼ਰਥ ਦੇ ਪੁੱਤਰ, ਉਹਨਾਂ ਦਾ ਪ੍ਰਸੰਗ ਲਿਖਿਆ ਸੀ। ਕਿੱਥੇ ਲਿਖਿਆ? ਅਨੰਦਪੁਰ ਸਾਹਿਬ ਦੀ ਧਰਤੀ ਤੇ। ਇਹ ਸਾਰਾ ਕੁਝ ਜਦੋਂ ਲਿਖਿਆ ਨਾ, ਜਿਹੜਾ ਤੁਸੀਂ ਸੁਣਿਆ ਤੇ ਦਸਮ ਗ੍ਰੰਥ ਵਿੱਚ ਆਉਂਦਾ, ਉਹ ਕਲਗੀਆਂ ਵਾਲੇ ਨੂੰ ਆਪ ਵੀ ਪਤਾ ਹੈ ਵੀ ਇਹਦੇ ਵਿੱਚ ਬੜੇ ਵਾਦ ਵਿਵਾਦ ਦਿਸਦੇ ਨੇ ਪਏ, ਪੜ੍ਹਨ ਵਾਲੇ ਦੀ ਸਮਝ ਵਿੱਚ ਨਹੀਂ ਆਉਣਗੇ, ਪਤਾ ਨਹੀਂ ਲੱਗੇਗਾ, ਉਲਝ ਜਾਣਗੇ, ਉਹਨਾਂ ਦੀ ਸਮਝ ਵਿੱਚ ਨਹੀਂ ਆਏਗਾ। ਇਸ ਕਰਕੇ ਪਿੱਛੇ ਇੱਕ ਗੱਲ ਲਿਖੀ ਜਿਹੜੀ ਹੁਣ ਮੈਂ ਤੁਹਾਡੇ ਨਾਲ ਥੋੜੇ ਮਿੰਟਾਂ ਵਿੱਚ ਸਾਂਝੀ ਕਰਾਂਗਾ। ਬਚਨ ਬਹੁਤ ਪਿਆਰੇ ਨੇ ਤੇ ਸਾਰੇ ਮਸਲੇ ਹੱਲ ਕਰਨ ਵਾਲੇ ਨੇ ਵੀ ਇਹ ਕਿਉਂ ਆਏ। ਪ੍ਰਸੰਗ ਦੇਵਤਿਆਂ ਦੇ, ਅਵਤਾਰਾਂ ਦੇ, ਦੇਵੀਆਂ ਦਾ ਨਾਮ ਕਿਉਂ ਆਇਆ, ਦੁਰਗਾ ਦੀ ਗੱਲ ਕਿਉਂ ਆਈ, ਇਹ ਕਿਉਂ ਆਏ, ਇੱਕੋ ਦੋਹਰੇ ਵਿੱਚ ਸਾਰਾ ਕੁਝ ਸਾਫ਼ ਕਰ ਦਿੱਤਾ। ਸਾਹਿਬ ਕਹਿੰਦੇ ਸਾਧ ਅਸਾਧ ਜਾਣੋ ਨਹੀਂ, ਮੈਂ ਜਿਨ੍ਹਾਂ ਦੀ ਪਿੱਛੇ ਇੰਨੀ ਵਾਰਤਾ ਕਥਾ ਲਿਖੀ ਹੈ ਉਹਦੇ ਵਿੱਚੋਂ ਮੈਨੂੰ ਇਹ ਨਹੀਂ ਪਤਾ ਇਹਨਾਂ ਵਿੱਚੋਂ ਸਾਧ ਕਿਹੜੇ ਨੇ ਤੇ ਅਸਾਧ ਕਿਹੜੇ ਨੇ, ਸੰਤ ਕਿਹੜੇ ਨੇ ਤੇ ਚੋਰ ਕਿਹੜੇ ਨੇ, ਮੈਂ ਇਹਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ, ਮੈਂ ਤੇ ਸਿਰਫ ਉਹਨਾਂ ਦੀਆਂ ਗੱਲਾਂ ਪਿੱਛੋਂ ਆ ਰਹੀਆਂ ਨੇ ਤੇ ਉਹ ਹਵਾਲੇ ਦਿੱਤੇ ਨੇ ਵਿੱਚ, ਨਾ ਮੈਨੂੰ ਇਹਦੇ ਬਾਰੇ ਇਹ ਮੈਂ ਜਿੰਮੇਵਾਰੀ ਲੈਣਾ ਵੀ ਇਹਦੇ ਵਿੱਚੋਂ ਫਲਾਣਾ ਅਵਤਾਰ ਤੇ ਬੜਾ ਸਾਧ ਜੀ, ਮੈਂ ਨੀ ਜਿੰਮੇਵਾਰੀ ਲੈਂਦਾ ਸਾਧ, ਤੇ ਨਾ ਮੈਂ ਇਹ ਜਿੰਮੇਵਾਰੀ ਲੈਂਦਾ ਵੀ ਇਹਨਾਂ ਵਿੱਚੋਂ ਚੋਰ ਸਨ। ਯਾਨੀ ਕਿ ਪਿੱਛੋਂ ਲਿਖਿਆ ਆ ਰਿਹਾ ਹੈ, ਮੈਂ ਇਹਨੂੰ ਮੰਨਦਾ ਨਹੀਂ ਵੀ ਇਹ ਠੀਕ ਹੋਵੇਗਾ, ਪਰ ਇਹ ਚੱਲ ਰਹੇ ਨੇ ਪ੍ਰਚਲਿਤ ਗੱਲਾਂ ਨੇ ਤੇ ਜਿਨ੍ਹਾਂ ਨਾਲ ਮੈਂ ਗੱਲ ਸਾਂਝੀ ਕਰਨੀ ਹੈ ਉਹਨਾਂ ਨਾਲ ਇਸ ਭਾਸ਼ਾ ਵਿੱਚ ਮੈਨੂੰ ਗੱਲ ਕਰਨੀ ਪੈ ਰਹੀ ਹੈ। ਇਹਦਾ ਮਤਲਬ ਜਿਹੜੇ ਪਿੱਛੇ ਪ੍ਰਸੰਗ ਆਏ ਨੇ ਦੇਵੀਆਂ ਦੇ ਦੇਵਤਿਆਂ ਦੇ ਅਵਤਾਰਾਂ ਦੇ, ਗੁਰੂ ਸਾਹਿਬ ਉਹਨਾਂ ਘਟਨਾਵਾਂ ਨਾਲ ਖੁਦ ਸਹਿਮਤ ਨਹੀਂ ਲੱਗਦੇ, ਪਰ ਉਹਨਾਂ ਦੀ ਮਜਬੂਰੀ ਹੈ ਕਿ ਜਿਹੜੇ ਲੋਕ ਇਸ ਘੇਰੇ ਵਿੱਚ ਜਿਉਂ ਰਹੇ ਨੇ ਉਹਨਾਂ ਨਾਲ ਗੱਲ ਕਿਵੇਂ ਕਰਨ, ਗੱਲ ਤੇ ਇਹਨਾਂ ਦੀ ਕਰਨੀ ਪੈਗੀ। ਹੁਣ ਬੰਦਾ ਦੂਜੇ ਦੀ ਗੱਲ ਸੁਣਦਾ ਕਦੀ? ਤੁਸੀਂ ਦੂਰ ਨਾ ਜਾਓ ਵੀ ਸਿੱਖ ਧਰਮ ਇੱਕ ਹੈ, ਸੰਸਥਾਵਾਂ ਕਈ ਨੇ, ਕਾਲਜ ਕਈ ਨੇ, ਟਕਸਾਲਾਂ ਕਈ ਨੇ, ਤੇ ਜੇ ਤੁਸੀਂ ਇੱਕ ਸੰਸਥਾ ਦੇ ਵਿੱਚ ਚਲੇ ਜਾਓ, ਇੱਕ ਟਕਸਾਲ ਵਿੱਚ ਜਾਓ ਤੇ ਉੱਥੇ ਤੁਸੀਂ ਦੂਜੇ ਦਾ ਨਾਂ ਲਵੋ ਨਾ ਜਾ ਕੇ, ਤੇ ਉਹ ਘੂਰ ਕੇ ਵੇਖਣਗੇ ਤੁਹਾਡੇ ਵੱਲੋਂ, ਉਹ ਨਹੀਂ ਗੱਲ ਸੁਣਨਗੇ। ਉੱਥੇ ਜੇ ਤੁਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਨੀ ਹੈ ਜਾਂ ਦੋ ਚਾਰ ਦਿਨ ਰਹਿਣਾ ਨਾ ਕਮਰਾ ਲੈ ਕੇ, ਤੇ ਉਹਨਾਂ ਦੀ ਗੱਲ ਤੁਹਾਨੂੰ ਕਰਨੀ ਪੈ ਗਈ ਜੀ, ਤੁਸੀਂ ਬੜੇ ਚੰਗੇ ਹੋ। ਉਹਨਾਂ ਵਰਗੀ ਪੱਗ ਵੀ ਥੋੜੀ ਜਿਹੀ ਇੱਕ ਦੋ ਦਿਨ ਸ਼ਾਇਦ ਬੰਨ੍ਹਣੀ ਪੈ ਜਾਏ ਤਾਂ ਸਰੇਗਾ। ਇਹ ਕਹਿਣਾ ਪਏਗਾ ਜੀ ਜੋ ਇਸ ਸੰਸਥਾ ਨੇ ਕੰਮ ਕੀਤਾ ਉਹ ਕਿਸੇ ਪੰਥ ਵਿੱਚ ਨਹੀਂ ਜੇ ਕੀਤਾ, ਤੇ ਪਰਾਂ ਕਮਰੇ ਵਿੱਚ ਜਾ ਕੇ ਭਾਵੇਂ ਇਹ ਵੀ ਕਹਿ ਦੇਣ ਵੀ ਜਿਹੜਾ ਇਹਨਾਂ ਨੇ ਭੱਠਾ ਵਾਹਿਆ ਅੱਜ ਤੱਕ ਉਹ ਕਿਸੇ ਨੇ ਵਾਹਿਆ, ਇਹ ਵੀ ਹੁੰਦਾ। ਗੁਰੂ ਸਾਹਿਬ ਇੱਥੇ ਇੰਜ ਲੱਗਦਾ ਮਜਬੂਰ ਗੱਲ ਤਾਂ ਕਹਿਣੀ ਹੈ, ਪਰ ਜਿਨ੍ਹਾਂ ਨਾਲ ਗੱਲ ਕਹਿਣੀ ਹੈ ਉਹ ਇਸ ਟੋਲੇ ਨਾਲ ਸੰਬੰਧਿਤ ਨੇ, ਜੋੜ ਹੈ। ਇਸ ਕਰਕੇ ਕਹਿੰਦੇ ਜਿਹੜਾ ਅਸੀਂ ਪਿੱਛੇ ਜਿੰਨੇ ਪ੍ਰਸੰਗ ਕਹੇ ਨੇ ਉਹਨਾਂ ਵਿੱਚ ਜਿਹੜੇ ਸਾਧੂ ਨੇ ਜਾਂ ਸਾਧੂ ਨਹੀਂ ਉਹਨਾਂ ਦੇ ਜੀਵਨ ਨਾਲ ਮੇਰੀ ਕੋਈ ਗਰੰਟੀ ਜਾਂ ਜ਼ਿੰਮੇਵਾਰੀ ਨਹੀਂ। ਕਹਿੰਦੇ ਸਾਧ ਅਸਾਧ ਜਾਣੋ ਨਹੀਂ, ਬਾਦ ਸੋ ਬਾਦ ਵਿਵਾਦ, ਜਿਹੜੇ ਇਹਨਾਂ ਵਿੱਚ ਵਾਦ ਵਿਵਾਦ ਪੈਣੇ ਨੇ ਮੇਰਾ ਮਸਲਾ ਉਹਨਾਂ ਨਾਲ ਵੀ ਕੋਈ ਨਹੀਂ। ਮੈਂ ਤੇ ਇਹ ਸਮਝਾਉਣਾ ਚਾਹੁੰਦਾ ਵੀ ਤੁਸੀਂ ਇੱਕ ਨਾਲ ਜੁੜੋ, ਇਹਨਾਂ ਸਾਰੀਆਂ ਕਹਾਣੀਆਂ ਦਾ ਤਾਤਪਰਜ ਇਹ ਹੈ, ਇੱਕ ਨਾਲ ਸਾਂਝ ਪਾਓ। ਮੈਂ ਵਿਵਾਦਾਂ ਵਿੱਚ ਨਹੀਂ ਪਾਇਆ ਕਿਸੇ ਨੂੰ, ਕੋਈ ਪੈਂਦਾ ਫਿਰੇ ਤੇ ਉਹਦੀ ਮਰਜ਼ੀ, ਕੋਈ ਝਗੜਦਾ ਫਿਰੇ ਨਹੀਂ ਸਮਝ ਆਈ। ਇਹ ਇੱਕ ਸਿਧਾਂਤ ਹੈ, ਜਿੱਥੇ ਗੁਰੂ ਦੀ ਗੱਲ ਦੀ ਕੁਝ ਸਮਝ ਨਾ ਆਵੇ, ਮੈਂ ਇਹ ਸੋਚਿਆ ਉਹਨੂੰ ਛੱਡ ਕੇ ਅੱਗੇ ਚਲੇ ਜਾਓ, ਹੋਰ ਕੰਮ ਕਰ ਲਓ, ਬੜੀ ਬਾਣੀ ਹੈ, ਜੇ ਸਮਝ ਨਹੀਂ ਆਉਂਦੀ ਹੋਰ ਕੰਮ ਕਰੋ, ਸਾਲ ਨੂੰ, ਦੋ ਨੂੰ, ਤਿੰਨਾਂ ਨੂੰ, ਇੱਕ ਦਿਨ ਐਸੀ ਘਟਨਾ ਵਾਪਰੇਗੀ ਆਪ ਹੀ ਸਮਝ ਆ ਜਾਏਗੀ। ਇਸ ਕਰਕੇ ਕਹਿੰਦੇ ਮੈਂ ਵਾਦ ਵਿਵਾਦ ਵਿੱਚ ਨਹੀਂ ਪੈਣ ਦਾ ਮੇਰੇ ਕੋਲ ਸਮਾਂ, ਪਰ ਕਹਿੰਦੇ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ। ਇਹ ਜਿਹੜਾ ਗ੍ਰੰਥ ਹੈ ਜਾਂ ਸਾਰੇ ਗ੍ਰੰਥ ਜਿੰਨੇ ਵੀ ਬਣਾਏ ਨੇ ਇਹ ਪੂਰੇ ਕੀਤੇ ਨੇ ਕਿਹਦੀ ਕਿਰਪਾ ਦੇ ਨਾਲ, ਕਿਹਦੀ ਰਹਿਮਤ ਦੇ ਨਾਲ? ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੇ ਗ੍ਰੰਥ ਜਿਹੜੇ ਨੇ ਬਣਾਏ ਨੇ। ਸੋ ਅੱਗੇ ਸਿਰਫ ਸਵਈਆ ਤੇ ਦੋਹਰਾ ਇਹ ਬਚਿਆ ਹੈ, ਕੱਲ ਨੂੰ ਸਵੇਰੇ ਆਪ ਜੀ ਨਾਲ ਸਾਂਝੇ ਕਰਾਂਗਾ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਨਾਲ ਸਾਂਝ ਪਾਈਏ, ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਬੋਲਣ ਦੀ ਕਿਰਪਾ ਕਰਨੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ।